ਹਾਜ਼ਰੀਨ, ਕੁਝ ਮਹੀਨਿਆਂ ਤੋਂ ਅਸੀਂ ਲਗਾਤਾਰ ਖਬਰਾਂ ਵਿੱਚ ਨੈਗੇਟਿਵ ਗੀਅਰਿੰਗ ਇੱਕ ਲਫ਼ਜ਼ ਸੁਣਦੇ ਆਏ ਹਾਂ। ਆਮ ਤੌਰ 'ਤੇ ਸਾਰੇ ਹੀ ਸਿਆਸਤਦਾਨ ਇਸ ਦੀ ਵਰਤੋਂ ਕਰ ਰਹੇ ਹਨ। ਜ਼ਿਆਦਾਤਰ ਅਸੀਂ ਲੇਬਰ ਪਾਰਟੀ ਵੱਲੋਂ ਇਹ ਗੱਲ ਸੁਣੀ ਹੈ ਕਿ ਅਗਰ ਉਹ ਨਵੀਂ ਸਰਕਾਰ ਬਣਾਉਣ ਤਾਂ ਉਹ ਨੈਗੇਟਿਵ ਗੀਅਰਿੰਗ ਨੂੰ ਹਟਾਉਣਾ ਚਾਹੁੰਦੇ ਹਨ। ਦੂਜੀ ਔਰ ਕੋਲੀਸ਼ਨ ਸਰਕਾਰ ਵੱਲੋਂ ਉਹ ਕਹਿੰਦੇ ਹਨ ਕਿ ਅਗਰ ਨੈਗੇਟਿਵ ਗੀਅਰਿੰਗ ਹਟ ਜਾਏ ਤਾਂ ਇਹ ਹੋ ਸਕਦਾ ਹੈ, ਉਹ ਹੋ ਸਕਦਾ ਹੈ। ਦੇਖੋ, ਆਮ ਆਦਮੀ ਵਾਸਤੇ ਸਮਝਣਾ ਬੜਾ ਮੁਸ਼ਕਿਲ ਹੈ, ਇਸ ਕਰਕੇ ਅਸੀਂ ਅੱਜ ਇੱਕ ਮਾਹਿਰ ਨੂੰ ਆਪਣੇ ਸਟੂਡੀਓ ਵਿੱਚ ਸੱਦਿਆ ਹੈ, ਜੋ ਹਨ ਡਾਕਟਰ ਹਰਮਿੰਦਰ ਸਿੰਘ। ਉਹ ਡੀਕਨ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਫਾਈਨੈਂਸ ਵਿਖੇ ਐਸੋਸੀਏਟ ਪ੍ਰੋਫੈਸਰ ਹਨ। ਡਾਕਟਰ ਸਾਹਿਬ, ਬਹੁਤ ਬਹੁਤ ਨਿੱਘਾ ਤੇ ਗੂੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਸਟੂਡੀਓਜ਼ ਵਿੱਚ।
ਸ਼ੁਕਰੀਆ ਜੀ। ਸ਼ੁਕਰੀਆ ਮਨਪ੍ਰੀਤ ਜੀ।
ਜੀ, ਮੈਂ ਜਿਵੇਂ ਕਿਹਾ, ਬੜੀ ਗੁੰਝਲਦਾਰ ਗੱਲਾਂ ਨੇ ਸਾਨੂੰ, ਤਾਂ ਵੈਸੇ ਹੀ ਸਿਆਸਤਦਾਨਾਂ ਦੀਆਂ ਗੱਲਾਂ ਸਮਝ ਨਹੀਂ ਆਉਂਦੀਆਂ, ਖਾਸ ਕਰ ਅਗਰ ਫਾਈਨੈਂਸ ਦੀਆਂ ਹੋਣ ਫਿਰ ਤਾਂ ਬਿਲਕੁਲ ਸਿਰੋਂ ਪਾਰ ਲੰਘ ਜਾਂਦੀਆਂ ਹਨ। ਸਭ ਤੋਂ ਪਹਿਲਾਂ ਤਾਂ ਦੱਸੋ, ਇਹ ਨੈਗੇਟਿਵ ਗੀਅਰਿੰਗ ਹੈ ਕੀ? ਕਿਉਂਕਿ ਇੱਕ ਪਾਸੇ ਲੋਕ ਕਹਿੰਦੇ ਨੇ ਇਹ ਸਾਰੀ ਬਿਮਾਰੀਆਂ ਦੀ ਜੜ੍ਹ, ਦੂਜੇ ਪਾਸੇ ਕਹਿੰਦੇ ਅਗਰ ਨੈਗੇਟਿਵ ਗੀਅਰਿੰਗ ਹਟਾ ਦਿਓ ਤਾਂ ਪਰਲੋ ਆ ਜਾਏਗੀ।
ਦੇਖੋ ਜੀ, ਇਹ ਨੋਰਮਲੀ ਸਾਡੇ ਫੀਲਡ ਫਾਈਨੈਂਸ ਇਕਨੋਮਿਕਸ ਇੱਕ ਕਹਾਵਤ ਹੈਗੀ ਆ, ਵਟ ਇਜ਼ ਗੁੱਡ ਇਕਨੋਮਿਕਸ ਇਜ਼ ਬੈਡ ਪੋਲੀਟਿਕਸ ਐਂਡ ਵਟ ਇਜ਼ ਗੁੱਡ ਪੋਲੀਟਿਕਸ ਇਜ਼ ਬੈਡ ਇਕਨੋਮਿਕਸ। ਸੋ ਜਦ ਵੀ ਕੋਈ ਵੀ ਗਵਰਨਮੈਂਟ ਕਿਸੇ ਵੀ ਇਕਨੋਮਿਕ ਮੇਸ਼ਰ ਨੂੰ ਲੈਂਦੀ ਹੈਗੀ ਆ, ਅਤੇ ਉਹਦੇ ਵਿੱਚ ਉਹਦੀ ਬੈਕਗਰਾਊਂਡ ਵਿੱਚ ਪੋਲੀਟਿਕਸ ਜ਼ਰੂਰ ਹੁੰਦੀ ਹੈਗੀ ਆ, ਉਹਦੀ ਬੈਕਗਰਾਊਂਡ ਦੇ ਵਿੱਚ ਵੋਟ ਬੈਂਕ ਜ਼ਰੂਰ ਹੁੰਦਾ ਹੈਗਾ। ਇਹ ਮੈਂ ਗੱਲ ਸਿਰਫ ਸ਼ੁਰੂਆਤ ਲਈ ਕਹਿਣਾ ਚਾਹੁੰਦਾ ਹਾਂ, ਆਪਾਂ ਸਿੱਧੀ ਮੇਨ ਗੱਲ 'ਤੇ ਆਈਏ। ਨੈਗੇਟਿਵ ਗੀਅਰਿੰਗ, ਇਹ ਜਿਹੜੀ ਨੈਗੇਟਿਵ ਗੀਅਰਿੰਗ ਹੈਗੀ ਜੀ, ਇਹ ਜਦ ਵੀ ਤੁਸੀਂ ਕੁਛ ਇਨਵੈਸਟਮੈਂਟ ਪ੍ਰੋਪਰਟੀ ਲੈਂਦੇ ਹੋ, ਔਰ ਉਹ ਇਨਵੈਸਟਮੈਂਟ ਪ੍ਰੋਪਰਟੀ ਤੁਸੀਂ ਤਾਂ ਲੈਂਦੇ ਹੋ ਜਦ ਤੁਸੀਂ ਬੈਂਕ ਤੋਂ ਲੋਨ ਲੈਂਦੇ ਹੋ ਜਾਂ ਬੈਂਕ ਤੋਂ ਬੋਰੋ ਕਰਦੇ ਹੋ, ਅਤੇ ਉਹ ਜਿਹੜਾ ਮਤਲਬ ਹੈ ਵਰਡ ਇਨਵੈਸਟਮੈਂਟ ਪ੍ਰੋਪਰਟੀ ਇਟਸੈਲਫ, ਉਹ ਤੁਸੀਂ ਪ੍ਰੋਪਰਟੀ ਜਿਹੜੀ ਹੈ ਇਨਵੈਸਟ ਕਰਦੇ ਹੋ, ਅਤੇ ਪ੍ਰੋਪਰਟੀ ਇਨਵੈਸਟ ਕਰਨ ਦਾ ਮਤਲਬ ਹੈ ਤੁਸੀਂ ਉਹ ਪ੍ਰੋਪਰਟੀ ਤੋਂ ਕੋਈ ਨਾ ਕੋਈ ਇਨਕਮ ਫੋਰ ਦਾ ਲੋਂਗ ਰਨ ਲੈਣਾ ਚਾਹੁੰਦੇ ਹੈਗੇ ਹੋ, ਅਤੇ ਉਹ ਜਿਸ ਤਰ੍ਹਾਂ ਆਪਾਂ ਬਿਲਕੁਲ ਸਿੱਧੇ ਸ਼ਬਦਾਂ 'ਚ ਕਹੀਏ, ਉਹ ਅਸੀਂ ਪ੍ਰੋਪਰਟੀ ਕਿਰਾਏ 'ਤੇ ਦਿੰਦੇ ਹਾਂ, ਉਹ ਅਸੀਂ ਪ੍ਰੋਪਰਟੀ ਰੈਂਟ 'ਤੇ ਦਿੰਦੇ ਹੈਗੇ ਹਾਂ। ਅਤੇ ਅਸੀਂ ਨੋਰਮਲੀ ਪ੍ਰੋਪਰਟੀ ਲੈਂਦੇ ਹੈਗੇ ਹਾਂ, ਅੱਜ ਕੱਲ੍ਹ ਬਹੁਤ ਸਾਰੇ ਲੋਕ, ਮੈਂ ਕਹਾਂਗਾ ਜਿਹੜੀ ਮੈਕਸੀਮਮ ਤਾਦਾਦ ਹੈ, ਉਹ ਪ੍ਰੋਪਰਟੀ ਜਿਹੜੀ ਹੈ ਬੋਰੋ ਕਰਕੇ ਲੈਂਦੇ ਨੇ, ਨਾ ਕਿ ਆਪਣਾ ਪੈਸਾ ਯੂਜ਼ ਕਰਕੇ ਲੈਂਦੇ ਨੇ। ਬੜੀ ਅੱਛੀ ਗੱਲ ਹੈ ਤੁਸੀਂ ਆਪਣਾ ਪੈਸਾ ਯੂਜ਼ ਕਰਕੇ ਲਾਓ ਤਾਂ, ਅਤੇ ਜਿਹੜਾ ਅਸੀਂ ਬੈਂਕ ਨੂੰ ਇੰਟਰਸਟ ਦਿੰਦੇ ਹੈਗੇ ਹਾਂ, ਉਹ ਨੋਰਮਲੀ ਵੱਧ ਹੁੰਦਾ ਐਸ ਕੰਪੇਅਰ ਟੂ ਜਿਹੜਾ ਅਸੀਂ ਰੈਂਟ ਲੈਂਦੇ ਹੈਗੇ ਹਾਂ ਆਪਣੇ ਕਿਰਾਏਦਾਰ ਤੋਂ। ਅਤੇ ਇਹ ਜਿਹੜਾ ਡਿਫਰੈਂਸ ਹੈਗਾ, ਜਿਹੜਾ ਕਿ ਰੈਂਟ ਔਰ ਇੰਟਰਸਟ ਦਾ ਹੈਗਾ, ਨੋਟ ਦਾ ਪ੍ਰਿੰਸੀਪਲ ਅਮਾਊਂਟ, ਉਹ ਜਿੰਨਾ ਵੀ ਜੇ ਸਾਨੂੰ ਲੋਸ ਹੁੰਦਾ ਹੈਗਾ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ। ਜੇ ਤੁਹਾਡੀ ਇਨਕਮ ਜਿਹੜੀ ਹੈ ਉਹ $30,000 ਹੈਗੀ ਹੈ ਤੁਹਾਡੇ ਕਿਰਾਏਦਾਰਾਂ ਤੋਂ, ਬਟ ਤੁਸੀਂ ਬੈਂਕ ਨੂੰ ਪਹਿਲੇ ਕੁਛ ਵਰਿਆਂ 'ਚ, ਬਿਕੋਜ਼ ਨੋਰਮਲੀ ਕੀ ਹੁੰਦਾ, ਪਹਿਲੇ ਕੁਛ ਸਾਲਾਂ 'ਚ ਤੁਹਾਡਾ ਇੰਟਰਸਟ ਕੰਪੋਨੈਂਟ ਜ਼ਿਆਦਾ ਹੁੰਦਾ ਹੈਗਾ, ਅਤੇ ਤੁਸੀਂ ਬੈਂਕ ਨੂੰ $10,000 ਆਪਣੇ ਕਿਰਾਏ ਨਾਲੋਂ ਵੱਧ ਦੇ ਰਹੇ ਹੈਗੇ ਹੋ, ਬਿਕੋਜ਼ ਉਹ ਤੁਹਾਡੀ ਇੱਕ ਓਬਲੀਗੇਸ਼ਨ ਹੈ ਜਿੰਨਾ ਤੁਸੀਂ ਅਮਾਊਂਟ ਬੈਂਕ ਤੋਂ ਬੋਰੋ ਕੀਤਾ ਹੈਗਾ
ਜੀ,
ਅਤੇ ਉਹ ₹10,000 ਤੁਹਾਡਾ ਲੋਸ ਹੋਇਆ ਹੈਗਾ। ਤੁਸੀਂ ਉਹ ਲੋਸ ਲਈ ਪ੍ਰੋਪਰਟੀ ਬਾਈ ਨਹੀਂ ਕੀਤੀ, ਤੁਸੀਂ ਉਹ ਪ੍ਰੋਪਰਟੀ ਬਾਈ ਕੀਤੀ ਹੈ ਕਿਉਂਕਿ ਆਉਣ ਵਾਲੇ ਸਾਲਾਂ ਦੇ ਵਿੱਚ ਹੌਲੀ ਹੌਲੀ ਉਹ ਪ੍ਰੋਪਰਟੀ ਵਧੇਗੀ, ਰੈਂਟ ਵਧੇਗਾ, ਅਤੇ ਅਗਲੇ ਕੁਛ ਸਾਲਾਂ 'ਚ ਤੁਹਾਨੂੰ ਉਸ ਪ੍ਰੋਪਰਟੀ ਦਾ ਰੀਅਲ ਜਿਹੜਾ ਫਰੂਟ ਹੈ ਉਹ ਮਿਲਣਾ ਸ਼ੁਰੂ ਹੋ ਜਾਏਗਾ। ਅਤੇ ਇਹ ਜਿਹੜਾ ਡਿਫਰੈਂਸ ਹੈਗਾ, ਜਿਹੜਾ ਤੁਹਾਨੂੰ ਲੋਸ ਹੋਇਆ ਹੈਗਾ, ਨਾ ਇੱਥੇ ਗਵਰਨਮੈਂਟ ਕਮਸ ਇਨ ਟੂ ਪਿਕਚਰ। ਗਵਰਨਮੈਂਟ ਚਾਹੁੰਦੀ ਕਿ ਤੁਸੀਂ ਇਸ ਤਰ੍ਹਾਂ ਪ੍ਰੋਪਰਟੀ ਬਾਈ ਕਰੋ, ਔਰ ਜਿਹੜਾ ਤੁਹਾਡਾ ਲੋਸ ਹੈਗਾ ਜਿਹੜਾ ਤੁਹਾਨੂੰ ਹੋਇਆ ਹੈ ਰੈਂਟ 'ਤੇ ਦੇ ਕੇ, ਉਸ ਲੋਸ ਦੇ ਉੱਪਰ ਤੁਹਾਨੂੰ ਟੈਕਸੇਸ਼ਨ, ਜਿਹੜਾ ਆਪਾਂ ਕਹਿੰਦੇ ਇਨਕਮ ਟੈਕਸ ਦਾ ਬੈਨੀਫਿਟ ਹੋ ਜਾਂਦਾ ਹੈਗਾ।
ਠੀਕ ਹੈ ਜੀ, ਠੀਕ ਹੈ।
ਜਿਹੜੀ ਤੁਹਾਡੀ ਹੋਰ ਸੈਲਰੀ ਹੈਗੀ ਜਾਂ ਵੇਜਿਸ ਹੈਗੀ ਜਾਂ ਤੁਹਾਡੀ ਕੋਈ ਹੋਰ ਇਨਕਮ ਹੈ, ਉਹ ਇਨਕਮ ਤੁਹਾਡੀ ਉਸ ਅਮਾਊਂਟ ਤੋਂ ਘੱਟ ਜਾਂਦੀ ਹੈ ਜਿਹੜਾ ਅਮਾਊਂਟ ਤੁਸੀਂ ਲੋਸ ਅਕਰ ਕੀਤਾ ਹੈਗਾ ਆਪਣੀ ਪ੍ਰੋਪਰਟੀ ਦੇ। ਦੈਨ ਫਰਦਰ ਡਿਪੈਂਡ ਕਰੋ ਤੁਸੀਂ ਕਿਹੜੀ ਟੈਕਸ ਬ੍ਰੈਕਟ 'ਤੇ ਹੈਗੇ ਹੋ। ਸਪੋਜ਼ ਤੁਸੀਂ 30% ਟੈਕਸ ਬ੍ਰੈਕਟ 'ਤੇ ਹੈਗੇ ਹੋ ਔਰ ਤੁਸੀਂ $10,000 ਦਾ ਤੁਹਾਨੂੰ ਲੋਸ ਹੋਇਆ ਹੈਗਾ, ਅਤੇ ਸਿੱਧਾ ਸਿੱਧਾ $3,000 ਤੁਹਾਨੂੰ ਸਾਲ ਦਾ ਜਿਹੜਾ ਹੈ ਉਹ ਇਨਡਾਇਰੈਕਟ ਟੈਕਸ ਐਡਵਾਂਟੇਜ ਹੋ ਜਾਂਦਾ ਹੈਗਾ।
ਠੀਕ ਹੈ ਜੀ, ਠੀਕ ਹੈ। ਅਗਰ ਸਰਲ ਤਰੀਕੇ 'ਚ ਅਸੀਂ ਕਹਿਣਾ ਚਾਹੀਏ, ਦੇਖੋ ਪਹਿਲੀ ਗੱਲ ਤੁਸੀਂ ਕਿਹਾ ਕਿ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਗਈ, ਇਸ ਦਾ ਮਤਲਬ ਕਿ ਸਾਡੇ ਕੋਲ ਪਹਿਲਾਂ ਹੀ ਆਪਣੇ ਰਿਹਾਇਸ਼ ਦਾ ਵੱਖਰਾ ਮਕਾਨ ਹੈ, ਉਸ ਤੋਂ ਅੱਗੇ ਜਾ ਕੇ ਅਸੀਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਹੈ, ਅਤੇ ਉਸ ਦੀਆਂ ਅਸੀਂ ਜਿਹੜੀ ਕਿਸ਼ਤਾਂ ਬੈਂਕ ਨੂੰ ਇੰਨੀਆਂ ਚੁਕਾ ਰਹੇ ਹਾਂ ਕਿ ਭਰਪਾਈ ਨਹੀਂ ਹੋ ਪਾ ਰਹੀ ਜੋ ਸਾਨੂੰ ਕਿਰਾਏਦਾਰ ਜਿਹੜਾ ਕਿਰਾਇਆ ਦੇ ਰਹੇ। ਠੀਕ ਹੈ ਨਾ ਜੀ?
ਐਗਜੈਕਟਲੀ, ਐਗਜੈਕਟਲੀ, ਇਹ ਮੇਰਾ ਕਹਿਣ ਦਾ ਮਤਲਬ ਸੀ।
ਠੀਕ ਹੈ ਜੀ। ਸੋ ਹੁਣ ਜਿਹੜਾ ਸ਼ਾਰਟਫਾਲ ਹੈ, ਤੁਸੀਂ ਕਿਹਾ ਕਿ ਉਹ ਟੈਕਸ ਬੈਨੀਫਿਟ ਮਿਲ ਗਿਆ, ਸਪੋਜ਼ ਕਿ ਮੈਂ ਬੈਂਕ ਨੂੰ $10,000 ਜ਼ਿਆਦਾ ਦਿੱਤਾ ਹੈ ਅਤੇ ਮੈਨੂੰ ਕਿਰਾਇਆ ਘੱਟ ਮਿਲਿਆ, ਤਾਂ $10,000 ਮੈਂ ਹੁਣ ਟੈਕਸ ਨਹੀਂ ਭਰਾਂਗੀ, ਆਪਣਾ ਇਨਕਮ ਟੈਕਸ ਨਹੀਂ ਭਰਾਂਗੀ ਆਪਣੀ ਦੂਸਰੀ ਆਮਦਨੀ 'ਤੇ। ਠੀਕ ਹੈ ਨਾ?
ਠੀਕ, ਬਿਲਕੁਲ ਠੀਕ।
ਉਹ ਤਾਂ ਇੰਨੀ ਤਾਂ ਗੱਲ ਸਮਝ ਆ ਗਈ, ਪਰ ਹੁਣ ਇਹ ਕਿਹਾ ਜਾਂਦਾ ਹੈ ਕਿ ਇਹ ਤਾਂ ਬੈਨੀਫਿਟ ਕੇਵਲ ਉਹਨਾਂ ਲੋਕਾਂ ਨੂੰ ਮਿਲਦਾ ਹੈ ਜੋ ਅਮੀਰ ਹਨ, ਜਿਨ੍ਹਾਂ ਕੋਲ ਪਹਿਲਾਂ ਹੀ ਮਕਾਨ ਹਨ। ਤੋ ਇਸ ਤਰ੍ਹਾਂ ਕਰਕੇ ਉਹ ਇੱਕ ਨਹੀਂ ਦੋ ਨਹੀਂ ਚਾਰ ਪੰਜ ਮਕਾਨ ਖਰੀਦ ਲੈਂਦੇ ਹਨ ਅਤੇ ਉਹਨਾਂ ਕਾਰਨ ਪ੍ਰੋਪਰਟੀ ਮਾਰਕੀਟ ਖਰਾਬ ਹੋਈ ਪਈ ਹੈ। ਕੀ ਇਹ ਗੱਲ ਸਹੀ ਹੈ?
ਕੁਛ ਹੱਦ ਤੱਕ ਮੈਂ ਕਹਾਂਗਾ ਗੱਲ ਸਹੀ ਹੈ, ਅਗੇਨ ਕਿਉਂਕਿ ਇਹਦੇ ਵਿੱਚ ਥੋੜ੍ਹਾ ਜਿਹਾ ਪੋਲੀਟੀਕਲ ਟੱਚ ਵੀ ਹੈਗਾ, ਕਿਉਂਕਿ ਪ੍ਰੋਪਰਟੀ ਮਾਰਕੀਟ ਜੇ ਆਸਟ੍ਰੇਲੀਆ ਦੀ ਆਪਾਂ ਦੇਖੀਏ ਉੱਪਰ ਗਈ ਹੈ, ਉਹਦੇ ਪਿੱਛੇ ਇਕੱਲਾ ਰੀਜ਼ਨ ਜਿਹੜਾ ਨੈਗੇਟਿਵ ਗੇਅਰਿੰਗ ਨਹੀਂ ਹੈਗਾ, ਉਹਦੇ ਪਿੱਛੇ ਹੋਰ ਰੀਜ਼ਨਸ ਵੀ ਹੈਗੇ ਨੇ। ਹੁਣ ਤੁਸੀਂ ਦੇਖੋ ਆਸਟ੍ਰੇਲੀਆ ਵਿੱਚ ਪਿਛਲੇ ਕੋਈ 7-8 ਸਾਲਾਂ ਤੋਂ ਅਸੀਂ ਲੋਕ ਬੜੇ ਲੋਅ ਇੰਟਰਸਟ ਰਿਜੀਮ ਨੂੰ ਇੰਜੋਏ ਕਰ ਰਹੇ ਹਾਂ। ਰੇਟ ਆਫ ਇੰਟਰਸਟ ਅੱਜ ਵੀ ਜੇ ਤੁਹਾਡੀ ਇਨਕਮ ਚੰਗੀ ਹੈ, ਤੁਹਾਡੇ ਕੋਲ ਰੀਪੇਇੰਗ ਕਪੈਸਿਟੀ ਹੈ, ਤਾਂ ਤੁਸੀਂ 4% 'ਤੇ ਲੋਨ ਲੈ ਸਕਦੇ ਹੋ, ਜਿਹੜਾ ਕਿ ਤੁਹਾਨੂੰ ਕਿਸੇ ਵੀ ਡਿਵੈਲਪਿੰਗ ਕੰਟਰੀ 'ਚ ਨਹੀਂ ਮਿਲੇਗਾ। ਖਾਸ ਤੌਰ 'ਤੇ ਸਾਡੇ ਲਿਸਨਰ ਜਿਹੜੇ ਹੈਗੇ, ਕਿਉਂਕਿ ਮੋਸਟ ਆਫ ਲਿਸਨਰ ਸਾਡੇ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਆਏ ਨੇ, ਅਤੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਕਿ 4% 'ਤੇ ਕਦੀ ਵੀ ਇੰਡੀਆ 'ਚ ਉਹ ਬੋਰੋ ਨਹੀਂ ਕਰ ਸਕਦੇ। ਦੂਸਰਾ ਜਿਹੜਾ ਹੈਗਾ, ਠੀਕ ਹੈ ਹੁਣ ਸਾਡੀ ਅਸੀਂ ਮਾਈਨਿੰਗ ਬੂਮ ਨਹੀਂ ਇੰਜੋਏ ਕਰ ਰਹੇ, ਅਸੀਂ ਕਹਿ ਸਕਦੇ ਸਾਡਾ ਮਾਈਨਿੰਗ ਬੂਮ ਥੋੜ੍ਹਾ ਫਿੱਕਾ ਪੈ ਗਿਆ, ਬਟ ਪਿਛਲੇ 15 ਸਾਲਾਂ ਵਿੱਚ ਸਾਡੀ ਇਕਾਨਮੀ ਕਾਫੀ ਰਿਜ਼ੀਲੀਅੰਟ ਰਹੀ ਹੈ, ਸਾਡੀ ਕਾਫੀ ਸਟਰੋਂਗ ਇਕਾਨਮੀ ਰਹੀ ਹੈਗੀ ਆ। ਅਤੇ ਜਦ ਵੀ ਕੋਈ ਇਕਾਨਮੀ ਸਟਰੋਂਗ ਹੁੰਦੀ ਹੈ ਤਾਂ ਮਤਲਬ ਉੱਥੇ ਸਿਟੀਜ਼ਨ ਸਟਰੋਂਗ ਹੁੰਦੇ ਨੇ। ਇੱਥੇ ਸਟਰੋਂਗ ਹੋਣ ਦਾ ਮਤਲਬ ਮੇਰਾ ਇਕਨੋਮਿਕ ਸਟਰੈਂਥ ਤੋਂ ਹੈਗਾ, ਅਤੇ ਉਹਦੇ ਕਰਕੇ ਵੀ ਸਾਡੇ ਹਾਊਸਿੰਗ ਪ੍ਰਾਈਸਿਸ ਜਿਹੜੇ ਹੌਲੀ ਹੌਲੀ ਉੱਪਰ ਗਏ, ਹੌਲੀ ਹੌਲੀ ਵਧੇ ਨੇ। ਦੂਸਰਾ ਜਿਹੜਾ ਹੈਗਾ, ਇੱਕ ਸਾਈਕਲੀਕਲ ਨੇਚਰ ਹੁੰਦਾ ਪ੍ਰੋਪਰਟੀ ਮਾਰਕੀਟ ਦਾ, ਬਈ ਉਹ ਪ੍ਰੋਪਰਟੀ ਮਾਰਕੀਟ ਕੁਛ ਸਾਲ ਕੈਨ ਬੀ 8 ਈਅਰਸ, ਕੈਨ ਬੀ 10 ਸਾਲ ਵੀ ਹੋ ਸਕਦੇ, 12 ਸਾਲ ਵੀ ਹੋ ਸਕਦੇ, ਉਹ ਉੱਪਰ ਜਾਂਦੀ ਹੈ, ਫਿਰ ਕੁਛ ਸਮਾਂ ਪ੍ਰੋਪਰਟੀ ਥੱਲੇ ਆਉਂਦੀ ਹੈ। ਜੇ ਤੁਸੀਂ ਪਿਛਲੇ 100 ਸਾਲਾਂ ਦਾ ਆਂਕੜੇ ਦੇਖੋ ਤਾਂ ਤੁਹਾਨੂੰ ਹਮੇਸ਼ਾ ਲੱਗੇਗਾ ਇੱਕ ਸਾਈਕਲੀਕਲ ਨੇਚਰ ਹੁੰਦਾ ਹੈਗਾ ਪ੍ਰੋਪਰਟੀ ਦਾ। ਅਤੇ ਅਸੀਂ ਉਹ ਸਾਈਕਲੀਕਲ ਨੇਚਰ ਨੂੰ, ਜਿਨ੍ਹਾਂ ਨੇ ਕੁਛ ਘਰ ਆਪਣੇ ਪਿਛਲੇ 8-10 ਸਾਲਾਂ 'ਚ ਲਏ ਨੇ, ਉਹ ਇੰਜੋਏ ਕਰ ਰਹੇ ਨੇ, ਖਾਸ ਤੌਰ 'ਤੇ ਮੈਲਬਰਨ ਅਤੇ ਸਿਡਨੀ ਦੀ ਮਾਰਕੀਟ ਦੇ ਵਿੱਚ। ਅਤੇ ਇਹ ਕਹਿਣਾ ਕਿ ਨੈਗੇਟਿਵ ਗੇਅਰਿੰਗ ਕਰਕੇ ਪ੍ਰਾਈਸਿਸ ਵਧੇ ਹੈ, ਇਜ਼ ਨੋਟ ਦੈਟ ਈਜ਼ੀ। ਨੋਟ ਈਜ਼ੀ ਜਦ ਮੈਂ ਕਹਿ ਰਿਹਾ ਤਾਂ ਕੁਛ ਹੱਦ ਤੱਕ ਮੈਂ ਮੰਨ ਵੀ ਸਕਦਾ ਕਿ ਨੈਗੇਟਿਵ ਗੇਅਰਿੰਗ ਕਰਕੇ ਪ੍ਰੋਪਰਟੀ ਪ੍ਰਾਈਸਿਸ ਜਿਹੜੇ ਡੈਫੀਨੇਟਲੀ ਵਧੇ ਹੈਗੇ ਆ, ਕਿਉਂਕਿ ਇਹ ਟੈਂਡੈਂਸੀ ਹੋ ਜਾਂਦੀ ਲੋਕਾਂ ਦੀ, ਲੋਕਾਂ ਨੂੰ ਹੁੰਦਾ ਚਲੋ ਬਈ ਜੇਬ ਤੋਂ ਪੈਸੇ ਘੱਟ ਜਾਣੇ ਨੇ, ਅਸੀਂ ਇਹ ਪ੍ਰੋਪਰਟੀ ਲੈ ਲਈਏ, ਔਰ ਸਾਨੂੰ ਗਵਰਨਮੈਂਟ ਤੋਂ ਟੈਕਸ ਦਾ ਐਡਵਾਂਟੇਜ ਵੀ ਮਿਲ ਜਾਣਾ ਹੈਗਾ, ਔਰ ਇੱਕ ਜਿਹੜੀ ਪ੍ਰੋਪਰਟੀ ਕਿਰਾਏ 'ਤੇ ਵੀ ਚੜ ਜਾਏਗੀ ਈਜ਼ੀਲੀ। ਸੋ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੁੰਦਾ ਕੀ ਹੈਗਾ ਕਿ ਡਿਮਾਂਡ ਵੱਧ ਜਾਂਦੀ ਹੈ, ਅਤੇ ਬੜਾ ਸਿੰਪਲ ਜਿਹਾ ਇਕਨੋਮਿਕਸ ਦਾ ਲਾਅ ਹੈਗਾ, ਜਿਹਦਾ ਡਿਮਾਂਡ ਵੱਧਦੀ ਹੈ ਕਿਸੇ ਚੀਜ਼ ਦੀ, ਉਹ ਸਪਲਾਈ ਉਸ ਸਪੀਡ ਨਾਲ ਨਹੀਂ ਵੱਧਦੀ ਅਤੇ ਪ੍ਰਾਈਸ ਜਿਹੜੇ ਵੱਧ ਜਾਂਦੇ ਨੇ।
ਹਾਂਜੀ, ਅਤੇ ਕਿਉਂਕਿ ਕੰਪਟੀਸ਼ਨ ਹੈ, ਫਸਟ ਹੋਮ ਬਾਇਰ ਜਿਹੜਾ ਅਕਸਰ ਅਸੀਂ ਸੁਣਦੇ ਆਪਸ਼ਨ 'ਤੇ ਜਾਂਦੇ ਹਨ, ਉਹ ਪਿੱਛੇ ਰਹਿ ਜਾਂਦੇ ਹਨ, ਇਨਵੈਸਟਰਸ ਹਾਵੀ ਹੋ ਜਾਂਦੇ ਹਨ ਕਿਉਂਕਿ ਉਹਨਾਂ ਕੋਲ ਪੈਸਾ ਵੀ ਹੈ, ਉਹਨਾਂ ਕੋਲ ਤਾਕਤ ਹੈ, ਅਤੇ ਨੈਗੇਟਿਵ ਗੇਅਰਿੰਗ ਦੀ ਐਸੀ ਉਹਨਾਂ ਨੂੰ ਅਲਿਓਰਮੈਂਟ ਹੈ ਕਿ ਹਾਂ ਸਾਨੂੰ ਬੈਨੀਫਿਟ ਵਾਧੂ ਮਿਲੇਗਾ, ਜਿਸ ਕਾਰਨ ਅਕਸਰ ਕਿਹਾ ਜਾਂਦਾ ਕਿ ਫਸਟ ਹੋਮ ਬਾਇਰ ਪਿੱਛੇ ਰਹਿ ਜਾਂਦਾ। ਸੋ ਇਕਨੋਮਿਕ ਸੈਂਸ ਤੋਂ ਜਾਂ ਫਾਈਨੈਂਸ਼ੀਅਲ ਸੈਂਸ ਤੋਂ ਤੁਹਾਨੂੰ ਕੀ ਲੱਗਦਾ, ਓਵਰਆਲ ਇਕੋਨਮੀ ਵਾਸਤੇ ਨੈਗੇਟਿਵ ਗੇਅਰਿੰਗ ਚੰਗੀ ਹੈ ਜਾਂ ਮਾੜੀ?
ਇਹ ਦੇਖੋ ਜੀ, ਤੁਸੀਂ ਬਹੁਤ ਅੱਛੀ ਗੱਲ ਛੇੜੀ ਹੈ ਕਿ ਜਿਹੜਾ ਇੱਕ ਹੋਮ ਓਨਰ ਨਹੀਂ ਹੈਗਾ, ਜਿਹਨੇ ਕਿ ਫਸਟ ਹੋਮ ਵਾਲੇ ਬਾਈ ਕਰਨਾ ਹੈਗਾ, ਉਹ ਇਸ ਰੇਸ ਦੇ ਵਿੱਚ ਥੋੜ੍ਹਾ ਪਿੱਛੇ ਰਹਿ ਰਿਹਾ ਹੈਗਾ, ਔਰ ਪਿੱਛੇ ਰਹਿਣ ਦਾ ਇੱਕ ਰੀਜ਼ਨ ਹੈਗਾ ਕਿ ਪ੍ਰੋਪਰਟੀ ਪ੍ਰਾਈਸ ਜਿਹੜੇ ਵਧੀ ਜਾ ਰਹੇ ਨੇ, ਔਰ ਉਹਦੀ ਪ੍ਰੋਪਰਟੀ ਜਿਹੜੀ ਉਹਦੀ ਪਹੁੰਚ ਤੋਂ ਬਾਹਰ ਹੋਈ ਜਾ ਰਹੀ ਹੈਗੀ ਆ। ਉਹਦੇ ਵਿੱਚ ਅਸੀਂ ਕੁਛ ਹੱਦ ਤੱਕ ਅਸੀਂ ਜ਼ਿੰਮੇਵਾਰ ਦੱਸ ਸਕਦੇ ਹਾਂ ਇਸ ਕਨਸੈਪਟ ਨੈਗੇਟਿਵ ਗੇਅਰਿੰਗ ਨੂੰ ਵੀ। ਅਤੇ ਜੇ ਸਪੋਜ਼ ਨੈਗੇਟਿਵ ਗੇਅਰਿੰਗ ਅਬੋਲਿਸ਼ ਕੀਤੀ ਜਾਏ, ਜਿਸ ਤਰ੍ਹਾਂ ਹੁਣ ਲੇਬਰ ਗਵਰਨਮੈਂਟ ਨੇ ਪ੍ਰਪੋਜ਼ ਕੀਤਾ ਕਿ 2007 ਜੁਲਾਈ ਤੋਂ ਬਾਅਦ ਨੈਗੇਟਿਵ ਗੇਅਰਿੰਗ ਦਾ ਬੈਨੀਫਿਟ ਸਿਰਫ ਨਵੀਂ ਇਨਵੈਸਟਮੈਂਟ, ਨਵੀਂ ਪ੍ਰੋਪਰਟੀ 'ਤੇ ਮਿਲੇਗਾ, ਐਗਜ਼ਿਸਟਿੰਗ ਪ੍ਰੋਪਰਟੀ 'ਤੇ ਨਹੀਂ ਮਿਲੇਗਾ। ਅਤੇ ਉਹਦਾ ਰੀਜ਼ਨ ਇਹੀ ਹੈਗਾ ਕਿ ਗਵਰਨਮੈਂਟ ਚਾਹੁੰਦੀ ਹੈ ਕਿ ਜਿਹੜੀ ਸਪੈਕੂਲੇਟਿਵ ਡਿਮਾਂਡ ਹੈ ਉਹਨੂੰ ਘਟਾਇਆ ਜਾਏ।
ਸਪੈਕੂਲੇਟਿਵ ਡਿਮਾਂਡ ਮਤਲਬ?
ਸਪੈਕੂਲੇਟਿਵ ਡਿਮਾਂਡ ਦਾ ਇਹ ਹੁੰਦਾ ਜੀ ਕਿ ਤੁਸੀਂ ਇਨਵੈਸਟਮੈਂਟ ਇਸੇ ਕਰਕੇ ਕਰਦੇ ਹੈਗੇ ਹੋ ਕਿ ਕੱਲ੍ਹ ਨੂੰ ਉਹ ਇਨਵੈਸਟਮੈਂਟ ਕੁਇਕ ਰਿਟਰਨ ਦੇ ਜਾਓ, ਤੁਸੀਂ ਉਸ ਇਨਵੈਸਟਮੈਂਟ ਤੋਂ ਬਾਹਰ ਹੋ ਜਾਓ।
ਠੀਕ ਹੈ।
ਅਤੇ ਹੁੰਦਾ ਕੀ ਹੈਗਾ ਕਿ ਜਿਹੜੇ ਸਪੈਕੂਲੇਟਰਸ ਹੈਗੇ ਆ ਉਹ ਜਿਹੜਾ ਬੈਨੀਫਿਟ ਇੰਜੋਏ ਕਰੀ ਜਾਂਦੇ ਨੇ, ਜਿਹੜਾ ਜਿਸ ਬੰਦੇ ਨੂੰ ਘਰ ਆਪਣੇ ਰਹਿਣ ਲਈ ਚਾਹੀਦਾ ਹੈਗਾ ਉਹ ਪਿੱਛੇ ਰਹਿ ਜਾਂਦਾ ਹੈਗਾ। ਟੂ ਬ੍ਰਿੰਗ ਦ ਇਕੁਐਲਿਟੀ ਐਂਡ ਇਫ ਯੂ ਸੀ ਇਟ ਫਰੋਮ ਸੋਸ਼ਲ ਪੁਆਇੰਟ ਆਫ ਵਿਊ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਫਸਟ ਹੋਮ ਬਾਇਰਸ ਹੈ ਉਹਨਾਂ ਨੂੰ ਸਪੋਰਟ ਦਿੱਤੀ ਜਾਏ ਇਸ ਕੰਟਰੀ ਦੇ ਵਿੱਚ, ਕਿਉਂਕਿ ਫਸਟ ਹੋਮ ਬਾਇਰਸ ਬਹੁਤ ਸਾਰੇ ਨੇਟਿਵ ਆਸਟ੍ਰੇਲੀਅਨਸ ਹੈਗੇ ਆ, ਬਹੁਤ ਸਾਰੇ ਸਾਡੇ ਨਵੇਂ ਇਮੀਗ੍ਰੈਂਟਸ ਨੇ, ਬਹੁਤ ਸਾਰੇ ਤੁਹਾਡੇ ਲਿਸਨਰ ਜਿਹੜੇ ਸੁਣ ਰਹੇ ਨੇ ਜਿਹੜੇ ਇੰਡੀਆ ਤੋਂ ਹੁਣੇ ਸਾਲ ਪਹਿਲਾਂ ਆਏ, 2 ਸਾਲ ਪਹਿਲਾਂ ਆਏ, 3 ਸਾਲ ਪਹਿਲਾਂ ਆਏ ਨੇ, ਉਹ ਵੀ ਇਸ ਜਦੋ ਜਹਿਦ 'ਚ ਹੈਗੇ ਕਿ ਆਪਣਾ ਘਰ ਪਹਿਲਾਂ ਘਰ ਕਦੋਂ ਲਈਏ, ਔਰ ਮੈਨੂੰ ਲੱਗਦਾ ਜਦ ਵੀ ਜਿਸਾਂ ਤੁਸੀਂ ਕਿਹਾ ਆਕਸ਼ਨ 'ਤੇ ਜਾਂਦੇ ਹੋਣਗੇ ਅਤੇ ਉਹ ਘਰ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਹੈਗਾ, ਕਿਉਂਕਿ ਕਾਫੀ ਸਾਰੇ ਉਹਦੇ ਵਿੱਚ ਇਹੋ ਜਿਹੇ ਬੋਲੀ ਦੇਣ ਵਾਲੇ ਹੁੰਦੇ ਨੇ ਜਿਨ੍ਹਾਂ ਨੇ ਘਰੋਂ ਆਪਣੇ ਲਈ ਨਹੀਂ ਲੈਣਾ ਹੁੰਦਾ, ਉਹਨਾਂ ਨੇ ਘਰੋਂ ਜਿਹੜਾ ਕਿਰਾਏ 'ਤੇ ਦੇਣ ਲਈ ਲੈਣਾ ਹੁੰਦਾ। ਅਤੇ ਜੇ ਉਹ ਬੰਦੇ ਜਿਨ੍ਹਾਂ ਨੇ ਘਰ ਆਪਣੇ ਲਈ ਨਹੀਂ ਲੈਣਾ, ਕਿਰਾਏ 'ਤੇ ਦੇਣ ਲਈ ਲੈਣਾ, ਜੇ ਉਹ ਮਾਰਕੀਟ 'ਚੋਂ ਘੱਟ ਜਾਣ ਜਾਂ ਹਟ ਜਾਣ, ਤਾਂ ਡੈਫੀਨੇਟਲੀ ਡਿਮਾਂਡ ਘੱਟ ਜਾਏਗੀ ਅਤੇ ਪ੍ਰਾਈਸ ਜਿਹੜੇ ਸਟੇਬਲਾਈਜ਼ ਹੋ ਜਾਣਗੇ।
ਸਟੇਬਲਾਈਜ਼ ਹੋਣਗੇ ਜਾਂ ਘੱਟ ਵੀ ਸਕਦੇ ਹੁਣ, ਕਿਉਂਕਿ ਤੁਸੀਂ ਪਹਿਲਾਂ ਵੀ ਇੱਕ ਜ਼ਿਕਰ ਕੀਤਾ ਸੀ ਕਿ ਇੱਕ ਸਾਈਕਲ ਹੁੰਦਾ ਹੈ, ਹਮੇਸ਼ਾ ਮਾਰਕੀਟ ਉੱਪਰ ਨਹੀਂ ਜਾਂਦੀ, ਥੱਲੇ ਵੀ ਆਉਂਦੀ, ਤਾਂ ਕਿ ਨੈਗੇਟਿਵ ਮਾਰਕੀਟ ਥੱਲੇ ਵੀ ਆ ਸਕਦੀ ਹੈ, ਕੀ ਪ੍ਰੋਪਰਟੀ ਪ੍ਰਾਈਸਿਸ ਘੱਟ ਸਕਦੇ ਨੇ?
ਹਾਂਜੀ, ਜੇ ਪ੍ਰੋਪਰਟੀ ਪ੍ਰਾਈਸਿਸ ਘਟਣ ਔਰ ਜੇ ਅਸੀਂ ਕਹੀਏ ਨੈਗੇਟਿਵ ਗੇਅਰਿੰਗ ਕਰਕੇ ਘਟੇ ਨੇ, ਇਹ ਤਾਂ ਸਾਡੀ ਰਿਸਰਚ ਹੀ ਦੱਸੇਗੀ। ਹਾਲੇ ਸਾਡੇ ਲਈ ਫੋਰਕਾਸਟ ਕਰਨਾ ਬੜਾ ਔਖਾ ਹੈ ਕਿ ਪ੍ਰੋਪਰਟੀ ਪ੍ਰਾਈਸਿਸ ਜਿਹੜੇ ਘੱਟ ਰਹੇ ਨੇ ਉਹ ਬਿਕੋਜ਼ ਆਫ ਨੈਗੇਟਿਵ ਗੇਅਰਿੰਗ ਨੂੰ ਅਬੋਲਿਸ਼ ਕਰਨ ਕਰਕੇ ਘੱਟ ਰਹੇ ਨੇ। ਔਰ ਵੈਸੇ ਵੀ ਨੈਗੇਟਿਵ ਗੇਅਰਿੰਗ ਨੂੰ ਹਟਾਉਣਾ ਇਜ਼ ਨੋਟ ਈਜ਼ੀ, ਕਿਉਂਕਿ ਨੈਗੇਟਿਵ ਗੇਅਰਿੰਗ ਕਰਕੇ ਹੀ ਲੋਕ ਜਿਹੜੇ ਹੈਗੇ ਕਾਫੀ ਇਨਵੈਸਟਮੈਂਟ ਆਪਣੀ ਕਰ ਲੈਂਦੇ ਨੇ। ਉਹ ਇਨਵੈਸਟਮੈਂਟ ਜਿਹੜੀ ਲੋਕਾਂ ਦੀ ਹੁੰਦੀ ਹੈ, ਅਸੀਂ ਉਹਨੂੰ ਕੰਪਲਸਿਵ ਸੇਵਿੰਗ ਕਵਾਂਗੇ, ਉਸ ਤਰ੍ਹਾਂ ਲੋਕ ਨਹੀਂ ਸੇਵ ਕਰਦੇ। ਬਟ ਜੇ ਲੋਕਾਂ ਨੂੰ ਅਸੀਂ ਕਹਿ ਦਈਏ ਵੀ ਤੁਸੀਂ ਆਹ ਪ੍ਰੋਪਰਟੀ ਬਾਈ ਕਰ ਲਓ ਅਤੇ ਇਹ ਤੁਸੀਂ ਰੈਂਟ 'ਤੇ ਦੇ ਦਿਓ ਅਤੇ ਤੁਹਾਨੂੰ ਇਸ ਤਰੀਕੇ ਨਾਲ ਆਮਦਨੀ ਹੋ ਜਾਏਗੀ, ਹੌਲੀ ਹੌਲੀ ਜਿਹੜੀ ਉਹ ਨੈਗੇਟਿਵ ਗੇਅਰਿੰਗ ਜਿਹੜੀ ਹੈਗੀ ਪ੍ਰੋਪਰਟੀ, ਉਹ 5-7 ਸਾਲਾਂ ਬਾਅਦ 8 ਸਾਲਾਂ ਬਾਅਦ ਉਹ ਪੋਜ਼ਿਟਿਵ ਗੇਅਰਿੰਗ ਹੋ ਜਾਂਦੀ ਹੈਗੀ ਆ। ਕਿਉਂਕਿ ਗੇਅਰਿੰਗ, ਤੁਹਾਡੇ ਲਿਸਨਰਸ ਜਿਹੜੇ ਆਪਣੇ ਹੈਗੇ ਆ ਉਹ ਸਮਝਣਗੇ, ਵਰਡ ਜਿਹੜਾ ਗੀਅਰ ਹੈਗਾ, ਇਹ ਕਾਫੀ ਸਾਰੇ ਸਾਡੇ ਲਿਸਨਰਸ ਨੇ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਜਾਂ ਨੌਰਥ ਇੰਡੀਆ ਦੇ ਵਿੱਚ ਸਕੂਟਰ ਚਲਾਏ ਹੋਣੇ, ਮੋਟਰਬਾਈਕ ਚਲਾਈਆਂ ਹੋਣੀਆਂ, ਅਤੇ ਗੇਅਰ ਵਰਡ ਹੁੰਦਾ ਹੈਗਾ। ਅਤੇ ਉਹ ਗੇਅਰ ਜਿਹੜਾ ਵਰਡ ਹੈ ਉਹਦਾ ਮਤਲਬ ਜਿਹੜਾ ਇਹ ਹੁੰਦਾ ਹੈਗਾ ਕਿ ਤੁਸੀਂ ਥੋੜ੍ਹੀ ਜਿਹੀ ਪਾਵਰ ਲਗਾਓ ਕਿਸੇ ਚੀਜ਼ ਨੂੰ, ਥੋੜ੍ਹਾ ਸਮਾਲ ਐਫਰਟ ਲਗਾਓ ਅਤੇ ਇੱਕ ਵੱਡੀ ਫਿਜ਼ੀਕਲ ਫੋਰਸ ਨੂੰ ਮਿਲ ਜਾਂਦੀ ਹੈਗੀ। ਅਤੇ ਉਹੀ ਸਿਸਟਮ ਜਿਹੜਾ ਹੈਗਾ ਗੇਅਰਿੰਗ ਦਾ ਹਾਊਸਿੰਗ ਮਾਰਕੀਟ 'ਤੇ ਹੁੰਦਾ ਹੈ ਕਿ ਤੁਸੀਂ ਥੋੜ੍ਹਾ ਜਿਹਾ ਪੈਸਾ ਆਪਣਾ ਪਾਓ, ਬਾਕੀ ਪੈਸਾ ਬੈਂਕ ਤੁਹਾਨੂੰ ਦੇਵੇਗਾ, ਤੁਹਾਡੀ ਪ੍ਰੋਪਰਟੀ ਬਣ ਜਾਏਗੀ।
ਹੁਣ ਅਗਰ ਮੈਂ ਅਗਲੀ ਗੱਲ ਤੁਹਾਡੇ ਨਾਲ ਕਰਾਂ, ਕਿਉਂਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬੜਾ ਸਿਆਸੀ ਮਸਲਾ ਬਣਿਆ ਹੋਇਆ ਹੈ, ਲੇਬਰ ਪਾਰਟੀ ਨੇ ਤਾਂ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਨੈਗੇਟਿਵ ਗੇਅਰਿੰਗ ਰਹੇ, ਕਿਉਂਕਿ ਇਸੇ ਕਾਰਨ ਆਮ ਆਦਮੀ ਨੂੰ ਨੁਕਸਾਨ ਪੁੱਜ ਰਿਹਾ ਹੈ। ਦੂਜੇ ਪਾਸੇ ਅਸੀਂ ਜਦ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦੀ ਗੱਲ ਸੁਣੀਏ, ਉਹਨਾਂ ਨੇ ਤਾਂ ਝਟ ਕਿਹਾ ਤਾਂ ਪਹਿਲੀ ਗੱਲ ਤਾਂ ਪ੍ਰੋਪਰਟੀ ਪ੍ਰਾਈਸਿਸ ਬਿਲਕੁਲ ਥੱਲੇ ਆ ਜਾਣਗੀਆਂ ਅਗਰ ਨੈਗੇਟਿਵ ਗੇਅਰਿੰਗ ਹਟ ਗਈ। ਇੱਕ ਹੋਰ ਗੱਲ ਇਸ ਦੇ ਖਿਲਾਫ ਕਹੀ ਜਾਂਦੀ ਹੈ ਕਿ ਜੀ ਰੈਂਟਲ ਪ੍ਰਾਈਸ ਬਹੁਤ ਵੱਧ ਜਾਏਗਾ, ਸੋ ਆਮ ਆਦਮੀ ਦਾ ਹੋਰ ਵੀ ਨੁਕਸਾਨ ਹੋਵੇਗਾ। ਅਤੇ ਇੱਕ ਤੀਜੀ ਗੱਲ ਜਿਹੜੀ ਕਹੀ ਜਾਂਦੀ ਹੈ ਕਿ ਕੈਪੀਟਲ ਗੇਨ ਜਿਹੜਾ ਹੋਣਾ ਸੀ, ਕਿ ਜਿਹੜੀ ਕੀਮਤ ਵਧਣੀ ਸੀ ਉਹ ਵੀ, ਭਾਵੇਂ ਤੁਸੀਂ ਰਿਹਾਇਸ਼ ਵਾਸਤੇ ਲੈ ਰਹੇ ਹੋ ਕਰ ਜਾਂ ਭਾਵੇਂ ਇਨਵੈਸਟਮੈਂਟ ਵਾਸਤੇ ਲੈ ਰਹੇ ਹੋ, ਕੀਮਤ ਘਟਣੀ ਤਾਂ ਚੰਗੀ ਨਹੀਂ ਹੈ ਕਿਸੇ ਵਾਸਤੇ। ਸੋ ਕਿਸ ਪਾਸੇ ਅਸੀਂ ਵੇਖੀਏ ਕਿ ਇਹ ਕਿਸੇ ਪਾਸੇ ਲਾਹੇਵੰਦ ਹੈ, ਕਿਸੇ ਪਾਸੇ ਨਹੀਂ?
ਇਹ ਮਨਪ੍ਰੀਤ, ਤੁਸੀਂ ਬੜਾ ਔਖਾ ਕੁਸ਼ਚਨ ਪੁੱਛ ਲਿਆ। ਮੈਂ ਤਾਂ ਤੁਹਾਡੇ ਸਟੂਡੀਓ ਆਇਆ ਸੀ, ਤੁਸੀਂ ਸ਼ਾਇਦ ਮੈਨੂੰ ਸੌਖੇ ਕੁਸ਼ਚਨ ਪੁੱਛੋ, ਤੁਸੀਂ ਔਖੇ ਕੁਸ਼ਚਨ ਪੁੱਛਣੇ ਸ਼ੁਰੂ ਕਰ ਦਿੱਤੇ। ਇੱਥੇ ਦੇਖੋ ਜੀ, ਗੱਲ ਜਿਹੜੀ ਤੁਸੀਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਸਟੇਟਮੈਂਟ ਤੋਂ ਸ਼ੁਰੂ ਕੀਤੀ ਹੈਗੀ ਆ, ਨੈਗੇਟਿਵ ਗੇਅਰਿੰਗ ਕਰਕੇ ਅਸੀਂ ਬਹੁਤ ਸਾਰਾ, ਮੇਰੇ ਕੋਲ ਹੁਣ ਆਂਕੜੇ ਨਹੀਂ ਹੈਗੇ, ਆਈ ਥਿੰਕ ਸਮਵੇਅਰ ਅਰਾਊਂਡ 2.8 billion dollars ਜਿਹੜੇ ਹੈ ਅਸੀਂ ਉਹ ਟੈਕਸ ਪੇਅਰਸ ਨੂੰ ਵਾਪਸ ਕਰਦੇ ਹੈਗੇ। ਅਤੇ ਜੇ ਨੈਗੇਟਿਵ ਗੇਅਰਿੰਗ ਘਟਾ ਦਿੱਤੀ ਜਾਏ ਜਾਂ ਕਿਸੇ ਵੀ ਤਰੀਕੇ ਨਾਲ ਇਹ ਕਨਸੈਸ਼ਨ ਜਿਹੜੀ ਇਨਵੈਸਟਰਸ ਨੂੰ ਮਿਲ ਰਹੀ ਉਹ ਘਟਾ ਦਿੱਤੀ ਜਾਏ, ਤਾਂ ਉਸ 2.8 billion dollars ਤੋਂ ਜਿਹੜਾ ਵੀ ਅਮਾਊਂਟ ਬਚੇਗਾ ਉਹ ਫਿਰ ਸੋਸ਼ਲ ਵੈਲਫੇਅਰ ਜਾਏਗਾ। ਉਹ ਅਮਾਊਂਟ ਭਾਵੇਂ ਉਹ ਅਫੋਰਡੇਬਲ ਹਾਊਸਿੰਗ ਬਣਾਈ ਜਾਏ, ਭਾਵੇਂ ਉਹ ਫਸਟ ਹੋਮ ਬਾਇਰ ਨੂੰ ਹੋਰ ਜ਼ਿਆਦਾ ਗ੍ਰਾਂਟ ਦਿੱਤੀ ਜਾਏ ਜਾਂ ਕੋਈ ਹੋਰ ਨਵੀਂ ਸਕੀਮ ਦਿੱਤੀ ਜਾਏ। ਸੋ ਦਾ ਹੋਲ ਆਈਡੀਆ ਕਿ ਇਕੁਲੀਬਰੀਅਮ ਜਿਹੜਾ ਹੈਗਾ ਸੋਸਾਇਟੀ ਵਿੱਚ ਲਿਆਉਣਾ ਚਾਹੀਦਾ ਹੈਗਾ, ਅਤੇ ਇਹ ਸਪੈਕੂਲੇਸ਼ਨ ਨੂੰ ਚੈੱਕ ਕਰਨਾ ਔਰ ਜਿਹੜੇ ਪ੍ਰਾਈਸਿਸ ਆਪਾਂ ਪੰਜਾਬੀ 'ਚ ਕਹਿੰਦੇ ਵਧੋ ਵਧੀ ਜਿਹੜੇ ਵਧੇ ਜਾ ਰਹੇ ਪ੍ਰੋਪਰਟੀ ਮਾਰਕੀਟ ਦੇ, ਉਹਨੂੰ ਚੈੱਕ ਕਰਨ ਲਈ ਇਹ ਸਟੈਪ ਜਿਹੜਾ ਪ੍ਰਪੋਜ਼ ਕੀਤਾ ਗਿਆ ਹੈਗਾ। ਔਰ ਇਹਨੂੰ ਐਕਸਟ੍ਰੀਮਲੀ ਜੇ ਆਪਾਂ ਦੇਖੀਏ ਵੀ ਇਹਨੂੰ ਹਟਾ ਦੇਣਾ ਉਹ ਮੇਰੇ ਖਿਆਲ ਪੋਸੀਬਲ ਨਹੀਂ ਹੋਏਗਾ, ਬਟ ਇਹਦੇ ਵਿੱਚ ਰਿਫੋਰਮਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਹੁਣ ਤੁਸੀਂ ਪੋਲੀਟੀਸ਼ੀਅਨ ਦੀ ਗੱਲ ਕੀਤੀ ਹੈ, ਅਤੇ ਮੇਰੇ ਕੋਲ ਇੱਕ ਫੈਕਟ ਹੈਗਾ, ਕੁਈਨਸਲੈਂਡਰ ਇੱਕ ਐਮ ਪੀ ਹੈਗੇ ਬੈਰੀ ਸੁਲਿਵਨ, ਉਹਨਾਂ ਕੋਲ 42 ਪ੍ਰੋਪਰਟੀਜ਼ ਹੈਗੀਆਂ। ਸੋ ਇਮੈਜਿਨ ਜੇ ਕਿਸੇ ਕੋਲ 42 ਪ੍ਰੋਪਰਟੀਜ਼ ਹੋਣ, ਉਹ ਵੀ ਜੇ ਗਵਰਨਮੈਂਟ ਤੋਂ ਕਨਸੈਸ਼ਨ ਮੰਗੇ, ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਸਾਡਾ ਹੈਵ ਔਰ ਹੈਵ ਨੋਟਸ ਦਾ ਫਰਕ ਜਿਹੜਾ ਘਟਣਾ ਚਾਹੀਦਾ ਇਸ ਤਰੀਕੇ ਨਾਲ ਘਟੇਗਾ। ਕੋਈ ਨਾ ਕੋਈ ਜਿਹੜੀ ਕੈਪ ਹੋਣੀ ਚਾਹੀਦੀ ਹੈ, ਭਾਵੇਂ ਉਹ ਡਾਲਰ ਵੈਲਿਊ 'ਚ ਹੋ ਜਾਏ, ਕਿ ਇੱਕ ਬੰਦਾ ਜਿਹਦੇ ਕੋਲ ਵੈਲਥ 2 million ਜਾਂ 3 million ਤੋਂ ਵੱਧ ਹੋ ਜਾਏ ਅਤੇ ਉਹ ਨੈਗੇਟਿਵ ਗੇਅਰਿੰਗ ਨਹੀਂ ਇੰਜੋਏ ਕਰ ਪਾਏਗਾ, ਜਾਂ ਉਹ ਨੰਬਰ ਆਫ ਹਾਊਸਿਸ ਹੋਣੀ ਚਾਹੀਦੀ ਹੈਗੀ ਆ ਜਾਂ ਨੰਬਰ ਆਫ ਈਅਰਸ ਹੋਣੀ ਚਾਹੀਦੀ ਹੈ, ਅਤੇ ਕੁਛ ਨਾ ਕੁਛ ਨੈਗੇਟਿਵ ਗੇਅਰਿੰਗ ਦੇ ਉੱਪਰ ਕੈਪ ਹੋਣੀ ਬਹੁਤ ਜ਼ਰੂਰੀ ਹੈ, ਤਾਂ ਕਿ ਅਸੀਂ ਪ੍ਰੋਪਰਟੀ ਪ੍ਰਾਈਸਿਸ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਸਟੇਬਲ ਕਰ ਪਾਈਏ, ਤਾਂ ਕਿ ਉਹ ਸਸਟੇਨੇਬਲ ਹੋਣ, ਆਮ ਆਦਮੀ ਪ੍ਰੋਪਰਟੀ ਬਾਈ ਕਰ ਸਕੇ।
ਇਹ ਗੱਲ ਤੁਸੀਂ ਬਹੁਤ ਚੰਗੀ ਕਹੀ ਹੈ ਕਿ 1-2 or 3 ਪ੍ਰੋਪਰਟੀਜ਼ ਨੂੰ ਤੁਸੀਂ ਨੈਗੇਟਿਵਲੀ ਗੇਅਰ ਕਰ ਸਕਦੇ ਹੋ, ਪਰ 30-40-50 ਪ੍ਰੋਪਰਟੀਜ਼ ਨੂੰ ਨਹੀਂ। ਇਹ ਤਾਂ ਮੇਰੇ ਖਿਆਲ, ਕਿਉਂਕਿ ਸਕੌਟ ਮੋਰਿਸਨ ਸਾਹਿਬ ਨੇ ਵੀ ਇਹੀ ਕਿਹਾ ਸੀਗਾ ਕਿ ਉਹਨਾਂ ਦੇ ਆਂਕੜੇ ਅਨੁਸਾਰ 70% ਲੋਕ ਜਿਹੜੇ ਨੈਗੇਟਿਵ ਗੇਅਰਿੰਗ ਦੀ ਅਜ਼ਮਾਇਸ਼ ਕਰਦੇ ਹਨ, ਉਹ ਉਹਨਾਂ ਕੋਲ ਕੇਵਲ ਇੱਕੋ ਪ੍ਰੋਪਰਟੀ ਹੈ ਇਨਵੈਸਟਮੈਂਟ ਦੀ। ਅਤੇ ਮੇਰੇ ਖਿਆਲ ਉਹਨਾਂ ਨੇ ਇਹ ਕਿਹਾ ਸੀ ਕਿ ਉਹਨਾਂ ਦੀ ਰੈਂਟਲ ਲੋਸ ਵੀ ਹੈ ਉਹ $10,000 ਤੋਂ ਘੱਟ ਹੈ। ਸੋ ਇਹ ਇੱਕ ਬੋਨ ਆਫ ਕੰਟੈਂਸ਼ਨ ਵੀ ਬਣ ਗਈ ਹੈ ਨਾ ਕਿ ਜੇ ਤੁਸੀਂ ਕਿੰਨਾ ਕਲੇਮ ਕਰ ਸਕਦੇ ਹੋ, ਨਾ ਸਿਰਫ ਰੈਂਟਲ ਅਸੀਂ ਟੈਕਸ ਕਟਾ ਲੈਂਦੇ ਹਾਂ, ਪਰ ਉਸ ਤੋਂ ਇਲਾਵਾ ਜਿਹੜੇ ਮੇਨਟੇਨੈਂਸ ਚਾਰਜਸ ਹੁੰਦੇ ਨੇ, ਵੀ ਪ੍ਰੋਪਰਟੀ ਦੀ ਮੁਰੰਮਤ ਕਰਨੀ, ਕੁਛ ਕਰਨੀ, ਉਹ ਵੀ ਅਸੀਂ ਟੈਕਸ 'ਤੇ ਕਲੇਮ ਕਰ ਸਕਦੇ ਹਾਂ। ਤਾਂ ਉਸ ਦੇ ਇਸ ਵੇਲੇ ਕੀ ਕੈਪ ਹੈ ਜਾਂ ਕੈਪ ਹੈ ਜਾਂ ਨਹੀਂ ਹੈ, ਉਹ ਕਿਵੇਂ ਹੁੰਦਾ?
ਨਹੀਂ ਜੀ, ਉਹਦਾ ਕੋਈ ਕੈਪ ਨਹੀਂ ਹੈ। ਤੁਹਾਨੂੰ ਜਿੰਨਾ ਵੀ ਲੋਸ ਹੋਏ ਪ੍ਰੋਪਰਟੀ ਦੇ ਉੱਪਰ, ਤੁਸੀਂ ਉਹ ਕਲੇਮ ਕਰ ਸਕਦੇ ਹੈਗੇ ਹੋ, ਜਿੰਨਾ ਵੀ ਤੁਹਾਨੂੰ ਲੋਸ ਹੋਏ। ਸੋ ਜਦ ਵੀ ਕੋਈ ਗਵਰਨਮੈਂਟ ਇਹੋ ਜਿਹੀ ਸਕੀਮ ਕਰਦੀ ਹੈ, ਜਿਸ ਨੈਗੇਟਿਵ ਗੇਅਰਿੰਗ ਸਕੀਮ ਆਈ ਕੁਛ ਸਾਲਾਂ ਲਈ ਬੰਦ ਹੋ ਗਈ ਸੀ, ਅਤੇ ਦ ਸਕੀਮ ਇਜ਼ ਬੜੀ ਚੰਗੀ ਹੁੰਦੀ ਜੀ ਲੋਕਾਂ ਦੀ ਵੈਲਫੇਅਰ ਲਈ, ਬਟ ਜਦ ਲੋਕ ਉਹਦਾ ਅਨਡਿਊ ਐਡਵਾਂਟੇਜ ਲੈਣਾ ਸ਼ੁਰੂ ਕਰਦੇ ਆ, ਤਾਂ ਇੱਕ ਸੋਸਾਇਟੀ ਜਿਹੜੀ ਕਿ ਆਲਰੇਡੀ ਸਟਰਗਲ ਕਰ ਰਹੀ ਹੈ ਪ੍ਰੋਪਰਟੀ ਲੈਣ ਤੋਂ, ਆਪਣਾ ਫਸਟ ਹੋਮ ਬਾਏ ਕਰਨ ਤੋਂ, ਉਹਨਾਂ ਨੂੰ ਜਿਹੜੇ ਉਹਨਾਂ ਦੀ ਸਟਰਗਲ ਹੋਰ ਵੱਧ ਜਾਂਦੀ ਹੈਗੀ ਆ। ਅਤੇ ਦੂਸਰੀ ਜਿਹੜੀ ਗੱਲ ਹੈਗੀ ਜੀ ਨੈਗੇਟਿਵ ਗੇਅਰਿੰਗ, ਕੁਛ ਕੰਟਰੀਜ਼ 'ਚ ਇਹ ਵੀ ਹੈਗਾ। ਆਈ ਰਿਮੈਂਬਰ ਇੰਡੀਆ ਦੇ ਵਿੱਚ ਮਿਡ 90s ਦੇ ਵਿੱਚ ਇੱਕ ਸਕੀਮ ਕੱਢੀ ਸੀਗੀ ਕਿ ਜੇ ਤੁਸੀਂ ਆਪਣਾ ਘਰ ਬਾਏ ਕਰਦੇ ਹੋ, ਅਤੇ ਆਪਣੇ ਘਰ ਬਾਏ ਕਰਨ ਦੇ ਉੱਪਰ ਜਿਹੜਾ ਤੁਸੀਂ ਇੰਟਰਸਟ ਪੇ ਕਰਦੇ ਹੋ, ਉਹਦੇ ਉੱਪਰ ਤੁਹਾਨੂੰ ਇਨਕਮ ਟੈਕਸ ਡਿਡਕਸ਼ਨ ਹੋਏਗੀ। ਦੈਟ ਵਾਜ਼ ਦਾ ਫਸਟ ਟਾਈਮ ਇਟ ਸਟਾਰਟਡ। ਉਹ ਕਾਫੀ ਹੱਦ ਤੱਕ ਮੇਰੇ ਹਿਸਾਬ ਨਾਲ ਉਸ ਸਮਾਂ ਇੰਡੀਆ ਦੇ ਵਿੱਚ ਉਸ ਗੱਲ ਦੀ ਕਾਫੀ ਲੋੜ ਸੀਗੀ, ਕਿਉਂਕਿ ਸੈਲਰਿਡ ਪੀਪਲ ਉਹ ਸਟਰਗਲ ਕਰ ਰਹੇ ਸੀ ਆਪਣਾ ਪਹਿਲਾ ਘਰ ਲੈਣ ਲਈ, ਕਿਉਂਕਿ ਕਾਫੀ ਸੈਲਰਿਡ ਲੋਕਾਂ ਦਾ ਇੰਡੀਆ ਦੇ ਵਿੱਚ ਟੈਕਸ ਚਲਾ ਜਾਂਦਾ ਸੀ ਇਨਕਮ 'ਚੋਂ। ਅਤੇ ਇੱਕ ਬੜਾ ਗਵਰਨਮੈਂਟ ਨੇ ਚੰਗਾ ਇਹ ਜਿਹੜਾ ਹੈ ਉਪਰਾਲਾ ਕੀਤਾ ਸੀ, ਔਰ ਕਾਫੀ ਲੋਕਾਂ ਨੇ ਆਪਣੇ ਘਰਾਂ ਲਈ ਫਿਰ ਲੋਨ ਲਏ, ਔਰ ਲੋਨ ਵੀ ਰਾਧਾ ਤਾਂ ਹੀ ਲਿਬਰਲਾਈਜ਼ ਹੋਣੇ ਸ਼ੁਰੂ ਹੋਏ ਇੰਡੀਆ ਦੇ ਵਿੱਚ। ਅਤੇ ਜੇ ਇਹ ਨੈਗੇਟਿਵ ਗੇਅਰਿੰਗ ਦਾ ਕੋਈ ਆਸਪੈਕਟ ਫਸਟ ਹੋਮ ਬਾਇਰਸ ਨੂੰ ਆਪਣਾ ਘਰ ਲੈਣ ਲਈ ਦਿੱਤਾ ਜਾਏ, ਤਾਂ ਮੈਂ ਕਹਾਂਗਾ ਕਿ ਫਸਟ ਹੋਮ ਬਾਇਰਸ ਲਈ ਕਾਫੀ ਸੌਖਾ ਹੋ ਜਾਏਗਾ ਆਪਣਾ ਘਰ ਲੈਣਾ, ਬਜਾਏ ਦੇ ਕਿ ਇਹਦਾ ਮੋਡ ਜਿਹੜਾ ਟੋਟਲੀ ਸਪੈਕੂਲੇਟਿਵ ਹੋਏ।
ਠੀਕ ਹੈ।
ਜੇ ਆਪਾਂ ਇਹਦਾ ਦੂਸਰਾ ਪਹਿਲੂ ਦੇਖੀਏ ਨੈਗੇਟਿਵ ਗੇਅਰਿੰਗ ਦਾ, ਇਹਦੀਆਂ ਜਿਹੜੀਆਂ ਆਪਾਂ ਚੰਗਾਈਆਂ ਦੇਖੀਏ, ਦੇਖੋ ਜੀ ਨੈਗੇਟਿਵ ਗੇਅਰਿੰਗ ਕਰਕੇ ਕੀ ਹੁੰਦਾ ਕਿ ਇਕਾਨਮੀ ਦੇ ਵਿੱਚ ਇਨਵੈਸਟਮੈਂਟ ਵੱਧਦੀ ਹੈ, ਜਿਹੜੀ ਬਿਲਡਿੰਗ ਇੰਡਸਟਰੀ ਹੈ ਉਹਨਾਂ ਵਿੱਚ ਰੁਜ਼ਗਾਰ ਵੱਧਦਾ ਹੈਗਾ। ਜੇ ਬਿਲਡਿੰਗ ਇੰਡਸਟਰੀ 'ਚ ਰੁਜ਼ਗਾਰ ਵੱਧਦਾ ਹੈਗਾ, ਅਤੇ ਕਾਫੀ ਬਿਕੋਜ਼ ਸਾਡੀ ਜਿਹੜੀ ਇਕਾਨਮੀ ਹੈ ਪਹਿਲਾਂ ਮਾਈਨਿੰਗ 'ਤੇ ਅਤੇ ਹੁਣ ਪ੍ਰੋਪਰਟੀ ਦੇ ਉੱਪਰ ਕਾਫੀ ਚਿੱਕੀ ਹੋਈ ਹੈ, ਅਤੇ ਜੀ ਡੀ ਪੀ ਦੇ ਵਿੱਚ ਜਿਹੜਾ ਕੰਟਰੀਬਿਊਸ਼ਨ ਹੈ ਉਹ ਪ੍ਰੋਪਰਟੀ ਦਾ ਉਹ ਕਾਫੀ ਜ਼ਿਆਦਾ ਹੈਗਾ। ਅਤੇ ਜੇ ਨੈਗੇਟਿਵ ਗੇਅਰਿੰਗ ਨੂੰ ਟੋਟਲੀ ਹਟਾ ਦਿੱਤਾ ਜਾਏ, ਤਾਂ ਸਾਡੇ ਜੀ ਡੀ ਪੀ ਉੱਪਰ ਬਹੁਤ ਫਰਕ ਪਏਗਾ। ਔਰ ਜਿਹੜੀ ਫੋਰਨ ਇਨਵੈਸਟਮੈਂਟ ਬਾਹਰਲੀ ਇਨਵੈਸਟਮੈਂਟ ਸਾਡੇ ਮੁਲਕ 'ਚ ਆ ਰਹੀ ਹੈ ਪ੍ਰੋਪਰਟੀ ਕਰਕੇ, ਉਹ ਵੀ ਨਹੀਂ ਆਏਗੀ। ਸੋ ਨੈਗੇਟਿਵ ਗੇਅਰਿੰਗ ਨੂੰ ਬਿਲਕੁਲ ਹਟਾਉਣਾ ਵੀ ਕੋਈ ਚੰਗੀ ਗੱਲ ਨਹੀਂ ਹੈਗੀ ਆ। ਇਹ ਜਿਸ ਤਰ੍ਹਾਂ ਆਪਾਂ ਕਹੀਏ ਜੀ ਹਵਾਈ ਜਹਾਜ਼ ਦਾ ਐਕਸੀਡੈਂਟ ਹੋ ਜਾਂਦਾ, ਸਾਰੇ ਬੰਦੇ ਮਰ ਜਾਂਦੇ ਨੇ ਅਨਫੋਰਚੁਨੇਟਲੀ, ਅਤੇ ਆਪਾਂ ਨੂੰ ਜਿਹੜੀ ਬਾਇਰ ਟਰੈਵਲ ਨਹੀਂ ਕਰਨਾ ਚਾਹੀਦਾ, ਅਤੇ ਉਹ ਹੈਗਾ ਕਿ ਨੈਗੇਟਿਵ ਗੇਅਰਿੰਗ ਨੂੰ ਇਨ ਟੋਟੈਲਿਟੀ ਦੇਖਣਾ ਚਾਹੀਦਾ ਹੈਗਾ। ਇਹਦੇ ਵਿੱਚ ਕੁਛ ਰਿਫੋਰਮਸ ਲਿਆਉਣ ਦੀ ਲੋੜ ਹੈਗੀ ਆ, ਅਤੇ ਉਸ ਰਿਫੋਰਮਸ ਕਰਕੇ ਜਿਹੜੀ ਡਿਬੇਟ ਚੱਲ ਰਹੀ ਹੈ, ਡਿਬੇਟ ਹਾਲੇ ਚੱਲ ਰਹੀ ਹੈ ਔਰ ਚੱਲੇਗੀ ਮੇਰੇ ਹਿਸਾਬ ਨਾਲ, ਹਾਲੇ ਕੋਈ ਕੰਕਰੀਟ ਸੋਲਿਊਸ਼ਨ ਨਹੀਂ ਮਿਲਿਆ। ਦੋਨੋਂ ਗਵਰਨਮੈਂਟਸ ਆਪਣੇ ਆਪਣੇ ਬਿਆਨ ਦੇ ਰਹੀਆਂ ਹੈਗੀਆਂ, ਔਰ ਮੈਨੂੰ ਲੱਗਦਾ ਆਉਣ ਵਾਲੇ ਕੁਛ ਸਮੇਂ ਦੇ ਵਿੱਚ ਕੁਛ ਨਾ ਕੁਛ ਪਾਲਿਸੀ ਚੇਂਜ ਹੋਏਗਾ।
ਮਤਲਬ ਦੋ ਧਾਰ ਦੀ ਤਲਵਾਰ ਹੈ ਦੋਨੋਂ ਪਾਸੇ, ਪਰ ਕੱਟਦਾ ਤੇ ਆਮ ਆਦਮੀ ਹੈ, ਮੁਸ਼ਕਿਲ ਇਹ ਹੈ ਸਾਰੀ। ਇੱਕ ਗੱਲ ਦਾ ਅਸੀਂ ਬਿਲਕੁਲ ਜ਼ਿਕਰ ਨਹੀਂ ਕੀਤਾ, ਕੈਪੀਟਲ ਗੇਨਸ ਟੈਕਸ। ਕੀ ਇਹ ਨੈਗੇਟਿਵ ਗੇਅਰਿੰਗ ਨਾਲ ਇੰਝ ਜੁੜਿਆ ਹੈ ਕਿ ਇੱਕ ਨੂੰ ਛੇੜੋਗੇ ਤਾਂ ਦੂਜੇ ਨੂੰ ਵੀ ਛੇੜਨਾ ਪਵੇਗਾ, ਕਿ ਇਹ ਦੋਨੋਂ ਵੱਖ ਰਹਿ ਸਕਦੇ ਹੈ? ਸੋ ਸੰਖੇਪ ਵਿੱਚ ਕੈਪੀਟਲ ਗੇਨਸ ਟੈਕਸ ਬਾਰੇ ਸਰੋਤਿਆਂ ਨੂੰ ਦੱਸੋ ਕਿ ਉਸਦਾ ਕੀ ਇੰਪੈਕਟ ਹੋ ਸਕਦਾ ਹੈ ਜੀ।
ਹਾਂਜੀ, ਜਦੋਂ ਅਸੀਂ ਪ੍ਰੋਪਰਟੀ ਕੋਈ ਵੀ ਬਾਈ ਕਰਨੇ ਆ ਇਨਵੈਸਟਮੈਂਟ ਪਰਪਸ ਲਈ, ਅਤੇ ਉਹਦੇ ਵਿੱਚ ਅਸੀਂ ਦੋ ਚੀਜ਼ਾਂ ਜ਼ਰੂਰ ਦੇਖਦੇ ਹਾਂ। ਇੱਕ ਉਹਦੀ ਔਨਗੋਇੰਗ ਇਨਕਮ ਕੀ ਹੋਏਗੀ, ਐਂਡ ਔਨਗੋਇੰਗ ਇਨਕਮ ਦਾ ਮਤਲਬ ਮੇਰਾ ਰੈਂਟ ਤੋਂ ਹੈਗਾ, ਅਤੇ ਦੂਸਰਾ ਇਹ ਹੈਗਾ ਕਿ ਉਹ ਕੁਛ ਸਾਲਾਂ ਦੇ ਵਿੱਚ ਕਿੰਨੀ ਕੁ ਵੱਧ ਜਾਏਗੀ। ਅਤੇ ਕੁਛ ਇਨਵੈਸਟਰ ਹੁੰਦੇ ਉਹ ਇਕੱਲੇ ਰੈਂਟ ਵਾਲੇ ਪਾਸੇ ਦੇਖਦੇ ਆ, ਕੁਛ ਇਕੱਲੀ ਐਪਰੀਸੀਏਸ਼ਨ ਕਿੰਨੀ ਵੱਧ ਜਾਏਗੀ ਉਸ ਪਾਸੇ ਦੇਖਦੇ ਨੇ, ਕੁਛ ਇਨਵੈਸਟਰ ਦੋਨੋਂ ਪੱਖੋਂ ਨੂੰ ਦੇਖਦੇ ਨੇ। ਅਤੇ ਜੇ ਉਹ ਪ੍ਰੋਪਰਟੀ ਜਿੰਨੇ ਦੀ ਤੁਸੀਂ ਲਈ ਹੈ, 4 ਸਾਲਾਂ ਬਾਅਦ ਜੋ 30% ਜਾਂ 40% ਜਾਂ 20% ਉਹਦੀ ਵੈਲਿਊ ਵੱਧ ਜਾਂਦੀ ਹੈ, ਅਤੇ ਉਹਦੇ ਉੱਪਰ ਜਦ ਤੁਸੀਂ ਵੇਚਦੇ ਹੈਗੇ ਹੋ, ਗਵਰਨਮੈਂਟ ਟੈਕਸ ਲੈ ਲੈਂਦੀ ਹੈਗੀ, ਉਹ ਟੈਕਸ ਹਰ ਬੰਦੇ ਨੂੰ ਪਿੰਚ ਕਰਦਾ ਹੈਗਾ। ਅਤੇ ਇਹ ਹਾਰਵਰਡ ਗਵਰਨਮੈਂਟ ਨੇ ਅਰਲੀ 2000 ਦੇ ਵਿੱਚ ਕੀ ਕੀਤਾ ਸੀਗਾ ਕਿ ਕੈਪੀਟਲ ਗੇਨਸ ਜਿਹੜਾ ਤੁਸੀਂ ਪ੍ਰੋਪਰਟੀ ਨੂੰ ਸੇਲ ਕਰਕੇ ਜਿਹੜਾ ਤੁਸੀਂ ਅਰਨ ਕੀਤਾ ਹੈਗਾ, ਪ੍ਰੋਵਾਈਡ ਉਹ ਪ੍ਰੋਪਰਟੀ ਤੁਸੀਂ 12 ਮਹੀਨੇ ਤੋਂ ਵੱਧ ਆਪਣੇ ਕੋਲ ਰੱਖੀ ਹੈਗੀ ਹੈ, ਉਹਦੇ ਉੱਪਰ ਕੈਪੀਟਲ ਗੇਨਸ 50% ਅਬੋਲਿਸ਼ ਕਰਤਾ ਸੀਗਾ।
ਸੋ ਫਰਜ਼ ਕਰੋ ਮੈਂ $1,00,000 ਦਾ ਘਰ ਖਰੀਦਿਆ, 1.5 ਲੱਖ ਦਾ ਵੇਚਿਆ, ਅਤੇ 50,000 ਜਿਹੜਾ ਮੈਂ ਬਣਾਇਆ ਉਸ 'ਤੇ ਸਿਰਫ ਅੱਧੇ 'ਤੇ ਮੈਂ ਟੈਕਸ ਦੇਣਾ।
ਐਗਜੈਕਟਲੀ, ਬੇਸਿਕਲੀ ਇਹ ਸਕੀਮ ਜਿਹੜੀ ਸੀਗੀ ਵਾਜ਼ ਨੋਟ ਟੂ ਇਨਕਰੇਜ ਜਿਹੜੀ ਰੀਅਲ ਇਸਟੇਟ ਇਨਵੈਸਟਮੈਂਟ ਹੈ। ਇਸ ਸਕੀਮ ਜਦ ਸ਼ੁਰੂ ਕੀਤੀ ਸੀਗੀ ਤਾਂ ਸੀਗਾ ਵੀ ਇੰਡਸਟਰੀ ਨੂੰ ਇਨੋਵੇਟਿਵ ਫੋਰਮਸ ਦੇ ਵਿੱਚ ਹੋਰ ਜ਼ਿਆਦਾ ਇਨਵੈਸਟਮੈਂਟ ਕਰਨੀ ਚਾਹੀਦੀ, R&D ਦੇ ਵਿੱਚ ਇਨਵੈਸਟਮੈਂਟ ਕਰਨੀ ਚਾਹੀਦੀ, ਤਾਂ ਕਿ ਸਾਡੀ ਇੰਡਸਟਰੀ ਦੀ ਪ੍ਰੋਡਕਟਿਵਿਟੀ ਵਧੇ, ਸਾਡੀ ਇੰਡਸਟਰੀ ਦੀ ਗਰੋਥ ਵਧੇ। ਦਾ ਹੋਲ ਆਈਡੀਆ ਵਾਜ਼ ਕਿ ਤੁਸੀਂ ਇੰਡਸਟਰੀ ਦੀ ਇਨੋਵੇਸ਼ਨ ਲਈ ਇਨਵੈਸਟਮੈਂਟ ਕਰੋ, ਜਿਹੜਾ ਤੁਹਾਨੂੰ ਲੋਸ ਹੁੰਦਾ ਹੈਗਾ ਉਹ ਅਸੀਂ ਤੁਹਾਨੂੰ ਕੰਪਨਸੇਟ ਕਰਾਂਗੇ। ਔਰ ਜੇ ਉਹ ਤੁਸੀਂ ਇਨੋਵੇਸ਼ਨ ਤੋਂ ਬਾਅਦ ਕੁਛ ਸਾਲਾਂ ਬਾਅਦ ਉਹ ਪ੍ਰੋਪਰਟੀ ਜਾਂ ਪਲਾਂਟ ਵੇਚਦੇ ਹੈਗੇ ਜੇ ਤੁਹਾਨੂੰ ਉਹਦੇ ਉੱਪਰ ਕੋਈ ਕੈਪੀਟਲ ਗੇਨ ਹੁੰਦਾ ਹੈਗਾ ਤਾਂ ਉਹਦੇ ਵਿੱਚ ਵੀ ਅਸੀਂ ਤੁਹਾਨੂੰ 50% ਜਿਹੜਾ ਹੈ ਕੈਪੀਟਲ ਗੇਨ ਟੈਕਸ ਅਬੋਲਿਸ਼ ਕਰਾਂਗੇ। ਉਸ ਸਮਾਂ ਗਵਰਨਮੈਂਟ ਨੂੰ ਇਹ ਨਹੀਂ ਅੰਦਾਜ਼ ਹੈ ਕਿ ਇਹਦੇ ਕਰਕੇ ਰੀਅਲ ਇਸਟੇਟ ਪ੍ਰਾਈਸਿਸ ਕਾਫੀ ਵੱਧ ਜਾਣਗੇ, ਲੋਕਾਂ ਦਾ ਇੰਟਰਸਟ ਰੀਅਲ ਇਸਟੇਟ ਵਾਲੇ ਪਾਸੇ ਜ਼ਿਆਦਾ ਹੋ ਜਾਏਗਾ ਇਹ ਕੈਪੀਟਲ ਗੇਨਸ ਦਾ ਐਡਵਾਂਟੇਜ ਲੈਣ ਲਈ, ਅਤੇ ਉਹਦੇ ਕਰਕੇ ਪ੍ਰੋਪਰਟੀ ਪ੍ਰਾਈਸਿਸ ਵਧੇ ਨੇ। ਦੂਸਰੀ ਗੱਲ ਇਹ ਕਿ ਮਾਰਕੀਟ ਦੇ ਵਿੱਚ ਲਿਕੁਇਡਿਟੀ ਵੀ ਵਧੀ ਹੈ, ਲੋਕ ਇੱਕ ਜਿਹਨੂੰ ਆਪਾਂ ਹਲਚਲ ਕਹਿੰਦੇ ਹਾਂ ਮਾਰਕੀਟ ਦੇ ਵਿੱਚ, ਖਰੀਦਣ ਵਾਲੇ ਵੀ ਬਹੁਤ ਵੱਧ ਗਏ ਅਤੇ ਵੇਚਣ ਵਾਲੇ ਵੀ ਬਹੁਤ ਵੱਧ ਗਏ, ਵਿਚ ਇਜ਼ ਨੋਟ ਬੈਡ ਫੋਰ ਪ੍ਰੋਪਰਟੀ ਮਾਰਕੀਟ।
ਸੋ ਕੀ ਕੈਪੀਟਲ ਗੇਨਸ ਟੈਕਸ ਦੀ ਪ੍ਰਣਾਲੀ ਬਦਲੇ ਬਗੈਰ ਨੈਗੇਟਿਵ ਗੇਅਰਿੰਗ ਨੂੰ ਵੀ ਚੇਂਜ ਕੀਤਾ ਜਾ ਸਕਦਾ ਹੈ ਤੁਹਾਨੂੰ ਲੱਗਦਾ? ਇੰਟਰਕਨੈਕਟਡ,
ਇਹ ਦੇਖੋ ਦੋਨੋਂ ਇੰਟਰਕਨੈਕਟਡ ਹੈਗੇ ਆ, ਅਤੇ ਗਵਰਨਮੈਂਟ ਨੂੰ ਐਗਜੈਕਟ ਬੈਨੀਫਿਟ ਕੀ ਹੋਇਆ ਟੈਕਸ ਪੇਅਰ ਨੂੰ ਔਰ ਇਨਵੈਸਟਰ ਨੂੰ ਉਹ ਦੇਖਣਾ ਪੈਣਾ ਔਰ ਦੋਨੋਂ ਪੱਖੋਂ ਦੇਖਣਾ ਪੈਣਾ ਹੈ, ਤਾਂ ਹੀ ਗਵਰਨਮੈਂਟ ਦੋਨੋਂ ਚੀਜ਼ਾਂ ਨੂੰ ਟੱਚ ਕਰੇਗੀ, ਕੈਪੀਟਲ ਗੇਨਸ ਨੂੰ ਵੀ ਔਰ ਨੈਗੇਟਿਵ ਗੇਅਰਿੰਗ ਨੂੰ ਵੀ। ਬਟ ਇਹ ਕਹਿਣਾ ਕਿ ਦੋਨੋਂ ਨੂੰ ਚੇਂਜ ਕਰਨਾ ਜ਼ਰੂਰੀ ਹੈ ਉਹ ਮੈਂ ਨਹੀਂ ਸਮਝਦਾ, ਇੱਕ ਨੂੰ ਚੇਂਜ ਕਰਕੇ ਵੀ ਜਿਹੜੇ ਰਿਫੋਰਮ ਲਿਆ ਜਾ ਸਕਦਾ ਹੈ।
ਹਰਮਿੰਦਰ ਜੀ, ਅਖੀਰਲਾ ਸਵਾਲ, ਸ਼ਾਇਦ ਤੁਸੀਂ ਮੈਨੂੰ ਫੇਰ ਕਹੋ ਮੈਂ ਔਖਾ ਸਵਾਲ ਪੁੱਛ ਰਹੀ ਹਾਂ, ਪਰ ਮੇਰੇ ਖਿਆਲ ਬੜਾ ਜ਼ਰੂਰੀ ਹੈ।
ਨਹੀਂ, ਤੁਹਾਡੀ ਆਦਤ ਹੈ ਜੀ ਔਖੇ ਸਵਾਲ ਪੁੱਛਣ ਦੀ।
ਅਗਰ ਤੁਸੀਂ ਸਰਕਾਰ ਨੂੰ ਸਲਾਹ ਦੇ ਰਹੇ ਹੁੰਦੇ ਕੀ ਕੁਝ ਬਦਲਣਾ ਚਾਹੀਦਾ ਹੈ, ਸਭ ਤੋਂ ਜ਼ਰੂਰੀ ਗੱਲ ਕੀ ਹੈ ਕਰਨ ਜੋਗੀ, ਕਿਉਂਕਿ ਤੁਸੀਂ ਕਹਿ ਰਹੇ ਰਿਫੋਰਮ ਬਹੁਤ ਜ਼ਰੂਰੀ ਹੈ, ਸੋ ਕੀ ਤਬਦੀਲ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਕੀ ਬਾਤ ਤਿਕਰ ਛੱਡਿਆ ਜਾ ਸਕਦਾ?
ਦੇਖੋ ਜੀ, ਮੈਂ ਨੈਗੇਟਿਵ ਗੇਅਰਿੰਗ ਨੂੰ ਪੂਰਾ ਅਬੋਲਿਸ਼ ਕਰਨ ਦੇ ਹੱਕ 'ਚ ਨਹੀਂ ਹੈਗਾ ਬਿਲਕੁਲ, ਕਿਉਂਕਿ ਨੈਗੇਟਿਵ ਗੇਅਰਿੰਗ ਹੋਣ ਕਰਕੇ ਜਿਹੜੀ ਸਾਡੀ ਇੰਡਸਟਰੀ ਰੀਅਲ ਇਸਟੇਟ ਦੀ ਹੈਗੀ ਹੈ, ਜਿਹੜੀ ਸਾਡੀ ਪ੍ਰੋਪਰਟੀ ਇੰਡਸਟਰੀ ਹੈ, ਜਿਹੜੀ ਕਿ ਵਿੱਚ ਸਾਡੀ ਬੈਕਬੋਨ ਬਣ ਚੁੱਕੀ ਹੈ, ਉਹਨੂੰ ਕਾਫੀ ਜਿਹੜਾ ਹੈ ਨੈਗੇਟਿਵਲੀ ਉਹਨੂੰ ਨੁਕਸਾਨ ਹੋਏਗਾ। ਬਟ ਡੈਫੀਨੇਟਲੀ ਉਹਦਾ ਅਦਰ ਸਾਈਡ, ਮੈਂ ਇਹ ਵੀ ਨਹੀਂ ਚਾਹਾਂਗਾ ਕਿ ਲੋਕ ਆਪਣੇ 15-15-20-20 ਘਰ ਲੈ ਕੇ ਸਪੈਕੂਲੇਟ ਕਰੀ ਜਾਣ, ਅਤੇ ਜਿਹੜਾ ਵਿਚਾਰਾ ਰੋਜ਼ ਮਿਹਨਤ ਕਰ ਰਿਹਾ ਬੰਦਾ, ਉਹ ਆਪਣੇ ਪੈਸੇ ਜੋੜਦਾ ਕਿ ਮੇਰੇ ਕੋਲ ਕਦ 20% ਇਕੱਠਾ ਹੋ ਗਿਆ ਆਪਣਾ ਘਰ ਲੈ ਪਾਵਾਂਗਾ, ਉਹ 1.5-2 ਸਾਲਾਂ 'ਚ 20% ਇਕੱਠੇ ਕਰਦਾ ਤਾਂ ਪ੍ਰੋਪਰਟੀ ਪ੍ਰਾਈਸਿਸ ਹੋਰ 10% ਵੱਧ ਜਾਂਦੇ, ਅਤੇ ਉਹਦੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈਗਾ, ਉਹ ਭਾਵੇਂ ਸਾਡੇ ਆਸਟ੍ਰੇਲੀਅਨ ਨੇਟਿਵਸ ਹੈਗੇ ਆ ਅਤੇ ਭਾਵੇਂ ਸਾਡੇ ਨਿਊ ਇਮੀਗ੍ਰੈਂਟਸ ਹੈਗੇ ਆ। ਬਟ ਇਹ ਮੈਂ ਡੈਫੀਨੇਟਲੀ ਚਾਹਾਂਗਾ ਕਿ ਕੋਈ ਨਾ ਕੋਈ ਅਪਰ ਲਿਮਿਟ ਲਗਾਈ ਜਾਏ ਨੈਗੇਟਿਵ ਗੇਅਰਿੰਗ ਦੇ ਉੱਪਰ, ਕਿ ਕੋਈ ਵੀ ਇਨਵੈਸਟਰ ਜਿਹੜਾ ਹੈਗਾ ਉਹ ਭਾਵੇਂ ਡਾਲਰ ਵੈਲਿਊ 'ਚ ਲਗਾ ਦੇਣ, ਬਈ ਉਹ 50,000 ਜਾਂ 60,000 ਜਾਂ 80,000 ਤੋਂ ਵੱਧ ਦਾ ਲੋਸ ਕਲੇਮ ਨਹੀਂ ਕਰ ਸਕਦਾ ਇੱਕ ਸਾਲ ਦੇ ਵਿੱਚ, ਜਾਂ ਨੰਬਰ ਆਫ ਹਾਊਸਿਸ ਦੇ ਉੱਪਰ ਲਗਾ ਦੇਣ। ਨੰਬਰ ਆਫ ਹਾਊਸਿਸ ਦੇ ਉੱਪਰ ਲਗਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈਗਾ, ਰੀਜ਼ਨ ਇਹ ਹੈਗਾ ਕਿ ਬਹੁਤ ਵੱਡਾ ਕੰਟਰੀ ਹੈਗਾ ਆਸਟ੍ਰੇਲੀਆ, ਕਿੱਥੇ ਤੁਹਾਨੂੰ ਇੱਥੇ 1,50,000 ਦਾ ਘਰ ਵੀ ਮਿਲ ਜਾਏਗਾ ਅਤੇ ਕਿੱਥੇ ਤੁਹਾਨੂੰ 1.5 million ਦਾ ਅਪਾਰਟਮੈਂਟ ਵੀ ਨਹੀਂ ਮਿਲੇਗਾ, ਅਤੇ ਨੰਬਰ ਆਫ ਹਾਊਸਿਸ ਜਿਹੜਾ ਕੋਈ ਬਹੁਤਾ ਵਧੀਆ ਸੋਲਿਊਸ਼ਨ ਨਹੀਂ ਹੋਏਗਾ। ਬਟ ਡਾਲਰ ਵੈਲਿਊ ਕੈਨ ਬੀ ਵੈਰੀ ਗੁੱਡ ਸੋਲਿਊਸ਼ਨ ਨੈਗੇਟਿਵ ਗੇਅਰਿੰਗ ਨੂੰ, ਉਹਦੇ ਉੱਪਰ ਕੋਈ ਨਾ ਕੋਈ ਕੈਪ ਲਗਾਉਣ, ਜਿਹੜਾ ਆਪਾਂ ਕਹਿੰਦੇ ਜੀ ਆਪਾਂ ਨੂੰ ਅਪਰ ਲਿਮਿਟ ਕਹਿੰਦੇ ਹਾਂ ਉਹ ਲਗਾਉਣ।
ਅਤੇ ਕੈਪੀਟਲ ਗੇਨਸ ਟੈਕਸ?
ਕੈਪੀਟਲ ਗੇਨਸ ਟੈਕਸ ਦੇਖੋ ਜੀ, ਜਿਹੜਾ 50% ਅਬੋਲਿਸ਼ ਕੀਤਾ ਗਿਆ, ਦੇਰ ਇਜ਼ ਅ ਪ੍ਰਪੋਜ਼ਲ ਕਿ ਉਹਨੂੰ 25% ਕੀਤਾ ਜਾਏ। ਉਹਦੇ ਨਾਲ ਕੀ ਹੋਏਗਾ ਕਿ ਲੋਕਾਂ ਨੂੰ ਥੋੜ੍ਹੀ ਜਿਹੀ ਡਿਸਕਰੇਜਮੈਂਟ ਵੀ ਹੋਊਗੀ ਉਹਨੂੰ ਇਮੀਡੀਏਟਲੀ ਵੇਚਣ ਨੂੰ, ਕਿਉਂਕਿ ਉਹਨਾਂ ਨੂੰ ਐਡਵਾਂਟੇਜ ਘੱਟ ਮਿਲ ਰਿਹਾ ਹੈਗਾ ਟੈਕਸ ਤੋਂ
ਪਹਿਲਾਂ। 25% ਤੇ ਟੈਕਸ ਨਹੀਂ ਪੇ ਕੀਤਾ ਜਾਵੇਗਾ?
ਹਾਂਜੀ, ਉਹ ਇਸ ਤਰ੍ਹਾਂ ਹੋਏਗਾ ਜੀ, ਪਹਿਲਾਂ ਤੁਹਾਡਾ ਜਿਹੜਾ ਵੀ ਗੇਨ ਹੁੰਦਾ ਸੀਗਾ ਉਹ ਤੁਸੀਂ 50% ਭੁੱਲ ਜਾਓ ਅਤੇ ਬਾਕੀ 'ਤੇ ਜਿਹੜਾ ਤੁਸੀਂ ਟੈਕਸ ਦਿਓ। ਹੁਣ ਹੋਏਗਾ 25% ਜਿਹੜਾ ਅਬੋਲਿਸ਼ ਹੋ ਜਾਏਗਾ, ਬਾਕੀ ਟੈਕਸ ਦੇਣਾ ਪਏਗਾ।
ਅੱਛਾ, 75% ਟੈਕਸ ਦੇਣਾ ਪਏਗਾ।
ਮਤਲਬ ਗੇਨ ਜਿਹੜਾ ਹੈਗਾ ਕੈਪੀਟਲ ਗੇਨ ਜਿਹੜਾ, ਤੁਹਾਨੂੰ ਰੀਅਲ ਟਰਮਸ ਘੱਟ ਹੋਏ।
ਹਰਮਿੰਦਰ ਜੀ, ਤੁਸੀਂ ਆ ਕੇ ਨਾ ਬੜੇ ਸਵਾਲਾਂ ਦੇ ਜਵਾਬ ਦਿੱਤੇ ਨੇ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਮੈਨੂੰ ਪਤਾ ਹੈ ਮੈਂ ਤੁਹਾਨੂੰ ਤੰਗ ਬੜਾ ਕੀਤਾ ਹੈਗਾ, ਪਰ ਤੁਸੀਂ ਬੜੀ ਸਫਾਈ ਨਾਲ ਅਤੇ ਬੜੀ ਲਿਆਕਤ ਨਾਲ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਮੈਨੂੰ ਯਕੀਨ ਹੈ ਕਿ ਸਰੋਤਿਆਂ ਨੂੰ ਬਹੁਤ ਲਾਹੇਵੰਦ ਇਹ ਮੁਲਾਕਾਤ ਲੱਗੀ ਹੋਵੇਗੀ। ਉਮੀਦ ਕਰਦੀ ਹਾਂ ਅੱਗੇ ਚੱਲ ਕੇ ਦੁਬਾਰਾ ਤੁਸੀਂ ਜ਼ਰੂਰ ਸਟੂਡੀਓ ਆਉਣ ਨੂੰ ਰਾਜ਼ੀ ਹੋਵੋਗੇ, ਕਿਉਂਕਿ ਅੱਜ ਵਾਕਈ ਅਸੀਂ ਬੜੀ ਮਹੱਤਵਪੂਰਨ ਜਾਣਕਾਰੀ ਲਈ ਹੈ।
ਸ਼ੁਕਰੀਆ ਜੀ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਆਪਣੇ ਲਿਸਨਰ ਦੇ ਰੂਬਰੂ ਕੀਤਾ, ਅਤੇ ਜਦ ਮੌਕਾ ਮਿਲਿਆ ਡੈਫੀਨੇਟਲੀ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗੇ। ਸ਼ੁਕਰੀਆ।
SBS, 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 SB